काल क्लेश सब दूर पे आने चरण ठाकुर के हृदय समाने काल क्लेश सब दूर पे आने शांत सुख सहज धुन उपजी साधु संग निवासा जियो लागी प्रीत न टूटे मुले हर अंतर बाहर रहया भरपूरे सिमर 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 गुण गावा काटी जमकी फासा जियो अमृत वर्खा अनहद बाणी मन तन अंतर शांत सुमाणी त्रिवते गाए रहे जन तेरे सतगुर किया दिलासा जिया जिसका साज तिष्ठे फल पाया कर कृपा प्रभु संग मिलाया आवन जान रहे वडभागी नानक पूरन आसा जिया जिसका सा दिसते फल पाया कर कृपा प्रभ संग मिलाया आवन जान रहे वडभागी नानक पूरन आसा जिया वाहेगुरु जी का खालसा वाहेगुरु जी की फतेह।
सतनाम श्री वाहेगुरु साहिब जीओ वाहेगुरु साहिब जीओ हे प्राणनाथ गोविंद कृपा निधान जगद गुरु हे संसार ताप हरण है करुणा मैं सब दुख हरो हे शरण योग दयाल है दीनानाथ मया करो शरीर स्वस्थ खीण समय सिमरंत नानक राम दा मोदर माधव है प्रभ दाता दातार पर्यो जाजक एक सरना मिले दान संतरेन जेह लग पहुजल तरना बिनत करो अरदास सुनो जे ठाकुर पावै देहो दर्श मन चाओ भगत हो मन ठहरावै बलि उचराग अंधियार मह सब कल उदरी इक नाम धर्म प्रगट सगल हर भवन मह जन नानक गुरपार ब्रह्म नह समर्थं नह सेवकं नह प्रीत परम पुरखोत्तमं तव प्रसाद सिमरते नामं नानक कृपाल हर हर गुरं ज्ञान ध्यान किछ कर्म न जाना सार न जाना तेरी सब ते वड्डा सतगुरु नानक जिन कल राखी मेरी ਬਾਣੀ ਗੁਰੂ ਗੁਰੂ ਹੈ ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ ਗੁਰਬਾਣੀ ਕਹੈ ਸੇਵਕ ਜਨ ਮਾਨੈ ਪ੍ਰਤੱਖ ਗੁਰੂ ਨਿਸਤਾਰੇ ਮੂਖ ਊਚਰੈ ਸ਼ਾਸਤਰ ਖੱਟ ਪਿੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਹਮ ਨ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸੁਧਾਰੀ ਪਰਮ ਸਨਮਾਨ ਅਤੇ ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਿਵਾਜੀ ਹੋਈ ਗੁਰੂ ਪਿਆਰੀ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਸਤਿਗੁਰਾਂ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਜਬਰ ਛਤਰ ਸਿੰਘਾਸਨ ਦੇ ਮਾਲਕ, ਬਾਣੀ ਕੇ ਬੋਹਿਤ ਨਾਮ ਕੇ ਜਹਾਜ਼, ਹਲਤ ਪਲਤ ਕੇ ਰੱਖਿਅਕ, ਸਰਬ ਕਲਾ ਭਰਪੂਰ, ਸਰਬ ਸ਼ਕਤੀਮਾਨ, ਗੁਰਤਾ ਗੱਦੀ ਤੇ ਬਿਰਾਜਮਾਨ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋ ਜੁਗ ਅਟਲ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਬਖਸ਼ਿਸ਼ ਰਹਿਮਤ ਕਿਰਪਾ ਹੋਈ ਹੈ, ਜਿਸ ਦੇ ਸਦਕਾ ਅੰਮ੍ਰਿਤ ਵੇਲੇ ਤੋਂ ਸਤਿਗੁਰਾਂ ਦੇ ਦਰਸ਼ਨਾਂ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਸਤਿਗੁਰਾਂ ਨੇ ਅਪਾਰ ਰਹਿਮਤ ਕਿਰਪਾ ਕੀਤੀ ਹੈ, ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸੱਜੇ ਹੋਏ ਨੇ, ਨਿਤਨੇਮ ਦੇ ਪਾਠ ਹੋਏ ਨੇ, ਉਪਰੰਤ ਆਪ ਜੀ ਨੇ ਰਾਗੀ ਸਿੰਘਾਂ ਦੀ ਰਚਨਾ ਤੋਂ ਗੁਰੂ ਕੀ ਅੰਮ੍ਰਿਤਮਈ ਬਾਣੀ ਦਾ ਰਸ ਪਿੰਨਾ, ਆਸਾ ਦੀ ਵਾਰ ਦਾ ਅਤੇ ਹੋਰ ਰਸ ਪਿੰਨੇ ਸ਼ਬਦਾਂ ਦਾ ਕੀਰਤਨ ਸਰਵਣ ਕਰਕੇ ਆਪਣੇ ਕੀਮਤੀ ਸਮੇਂ ਨੂੰ ਸਫਲਿਆਂ ਕਰਦਿਆਂ ਹੋਇਆਂ ਹੋਰ ਵੀ ਅਮੋਲਕ ਬਣਾਇਆ ਹੈ। ਅਤੇ ਹੁਣ ਕਥਾ ਵਿਚਾਰਾਂ ਦਾ ਸਮਾਂ ਹੋਇਆ, ਲੜੀਵਾਰ ਜੋ ਗੁਰਬਾਣੀ ਦੀ ਕਥਾ ਚੱਲਦੀ ਹੈ ਉਸ ਦੀ ਵਿਚਾਰ ਦਾ ਸਮਾਂ ਹੋਇਆ ਹੈ। ਆਓ ਕੁਝ ਕੁ ਸਮਾਂ ਮਨ ਚਿੱਤ ਬਿਰਤੀ ਨੂੰ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਜੋੜ ਕੇ ਸੰਸਾਰ ਦੇ ਵੱਲੋਂ ਹਟਾ ਕੇ ਮਨ ਨੂੰ ਅੰਤਰਮੁਖੀ ਬਣਾ ਕੇ ਪੰਜਵੇਂ ਪਾਤਸ਼ਾਹ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਚੱਲ ਰਹੇ ਨੇ, ਇਹਨਾਂ ਦੀ ਵਿਚਾਰ ਕਰਕੇ ਲਾਹੇ ਪ੍ਰਾਪਤ ਕਰੀਏ ਜੀ।
ਮਾਝ ਮਹੱਲਾ ਪੰਜਵਾਂ।
ਮਾਝ ਰਾਗ ਦਾ ਨਾਮ ਹੈ, ਮਹੱਲਾ ਪੰਜਵਾਂ। ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਹਨ,
ਚਰਨ ਠਾਕੁਰ ਕੇ ਹਿਰਦੈ ਸਮਾਣੇ।
ਚਰਨ ਠਾਕੁਰ ਕੇ ਹਿਰਦੈ ਸਮਾਣੇ, ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰਦੇ ਨੇ ਠਾਕੁਰ ਦੇ, ਪਰਮੇਸ਼ਰ ਦੇ। ਵਾਹਿਗੁਰੂ ਦੇ ਚਰਨ ਹਿਰਦੇ ਵਿੱਚ ਸਮਾਣੇ ਸਮਾ ਗਏ ਨੇ। ਹਿਰਦੇ ਵਿੱਚ ਚਰਨ ਕਿਵੇਂ ਸਮਾਉਣਗੇ? ਚਰਨਾਂ ਦਾ ਧਿਆਨ ਕਰਨ ਦੇ ਨਾਲ। ਜਿਹੜੀ ਚੀਜ਼ ਦਾ ਹਿਰਦੇ ਵਿੱਚ ਧਿਆਨ ਕਰੀਏ ਉਹ ਸਮਾਉਂਦੀ ਹੈ, ਸਮਾ ਜਾਂਦੀ ਹੈ। ਹਰੇਕ ਨੂੰ ਕਿਸੇ ਨਾ ਕਿਸੇ ਚੀਜ਼ ਦਾ ਧਿਆਨ, ਮਨ ਹਰੇਕ ਦਾ ਕਿਸੇ ਨਾ ਕਿਸੇ ਚੀਜ਼ ਨਾਲ ਜੁੜਿਆ ਹੋਇਆ। ਸਾਰਿਆਂ ਦਾ ਮਨ ਕਿਤੇ ਨਾ ਕਿਤੇ ਜ਼ਰੂਰ ਹੀ ਜੁੜਿਆ ਹੁੰਦਾ ਹੈ। ਅਤੇ ਜਿਹੜੇ ਭਗਤ ਨੇ, ਪਰਮੇਸ਼ਰ ਦੇ ਪਿਆਰੇ ਨੇ, ਗੁਰੂ ਦੇ ਸਿੱਖ ਨੇ, ਉਹਨਾਂ ਦੇ ਹਿਰਦੇ ਵਿੱਚ ਮਹਾਰਾਜ ਦੇ ਚਰਨ ਸਮਾਉਂਦੇ ਨੇ, ਉਹਨਾਂ ਦਾ ਧਿਆਨ ਸਤਿਗੁਰਾਂ ਦੇ ਚਰਨਾਂ ਦੇ ਵੱਲ ਹੈ, ਉਹਨਾਂ ਦਾ ਮਨ ਸਤਿਗੁਰਾਂ ਦੇ ਚਰਨਾਂ ਦੇ ਨਾਲ ਜੁੜਿਆ ਹੈ। ਬਾਕੀ ਸੰਸਾਰ ਦੇ ਲੋਕਾਂ ਦਾ, ਕਿਉਂਕਿ ਮਨ ਜਿਹੜਾ ਜੁੜਿਆ ਤਾਂ ਲਾਜ਼ਮੀ ਹੈ, ਕਿਸੇ ਦਾ ਘਰ ਦੇ ਨਾਲ ਜੁੜਿਆ ਹੋਇਆ, ਕਿਸੇ ਦੇ ਨਾਲ, ਕਿਸੇ ਦਾ ਪਰਿਵਾਰ ਨਾਲ, ਕਿਸੇ ਦਾ ਬਾਹਰ ਕੰਮ ਧੰਦੇ ਨਾਲ, ਮਾਇਆ ਦੇ ਨਾਲ, ਕਿਸੇ ਦਾ ਪੁੱਤਰ ਨਾਲ, ਕਿਸੇ ਦਾ ਧੀ ਨਾਲ, ਕਿਸੇ ਦਾ ਮਾਤਾ ਪਿਤਾ ਦੇ ਨਾਲ, ਕਿਸੇ ਦਾ ਮਿੱਤਰ ਦੇ ਨਾਲ, ਕਿਸੇ ਦਾ ਘਰਵਾਲੀ ਨਾਲ, ਕਿਸੇ ਦਾ ਘਰ ਵਾਲੇ ਦੇ ਨਾਲ, ਕਿਸੇ ਦਾ ਆਪਣੇ ਦੋਸਤ ਨਾਲ, ਇਹ ਜਿਹੜਾ ਮਨ ਹੈ ਜੁੜਿਆ ਹੋਇਆ, ਸਾਰਿਆਂ ਥਾਵਾਂ ਤੇ ਜੁੜਿਆ ਹੋਇਆ, ਪਰ ਆਪਾਂ ਕਿੱਥੇ ਜੋੜਨਾ ਹੈ? ਸਤਿਗੁਰੂ ਸਾਹਿਬ ਜੀ ਕਿੱਥੇ ਜੋੜਨ ਵਾਸਤੇ ਕਹਿੰਦੇ ਨੇ? ਮਨ ਨੂੰ ਕਿੱਥੇ ਜੋੜਨਾ ਹੈ? ਮਨ ਜੁੜਨ ਦੇ ਨਾਲ ਹੀ ਪਰਮੇਸ਼ਰ ਦੇ ਨਾਲ ਜੁੜਨਾ ਹੁੰਦਾ ਹੈ। ਮਨ ਗੁਰੂ ਦੇ ਨਾਲ, ਪਰਮੇਸ਼ਰ ਦੇ ਨਾਲ ਜੋੜਨਾ ਹੈ, ਨਾਮ ਦੇ ਨਾਲ ਜੋੜਨਾ ਹੈ, ਪਰਮੇਸ਼ਰ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਉਣਾ ਹੈ। ਪਰਮੇਸ਼ਰ ਦੇ ਚਰਨ ਆਪਾਂ ਨੂੰ ਤਾਂ ਦੀਦੇ ਨਹੀਂ, ਫਿਰ ਵਸਾਵਾਂਗੇ ਆਪਾਂ ਕਿਵੇਂ? ਠਾਕੁਰ ਕੇ ਚਰਨ ਠਾਕੁਰ ਕੇ ਹਿਰਦੈ ਸਮਾਣੇ, ਉਹ ਚੀਜ਼ ਨੂੰ ਆਪਾਂ ਵਸਾਵਾਂਗੇ ਨਾ ਹਿਰਦੇ ਵਿੱਚ ਜਿਹੜੀ ਦਿਸਦੀ ਹੈ। ਪਰਮੇਸ਼ਰ ਦੇ ਚਰਨ, ਵਾਹਿਗੁਰੂ ਤਾਂ ਆਪ ਨਹੀਂ ਦਿਸਦਾ, ਉਹਦੇ ਚਰਨ ਸਾਨੂੰ ਕਿਵੇਂ ਦਿਸਣਗੇ? ਸਤਿਗੁਰਾਂ ਦੇ ਚਰਨ ਆਪਾਂ ਨੂੰ ਦੇ ਦੇ ਨੇ, ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੱਕ ਦਸਾਂ ਪਾਤਸ਼ਾਹੀਆਂ ਦੇ ਪ੍ਰਤੱਖ ਚਰਨ ਹਨ, ਜਿਵੇਂ ਆਪਣੇ ਪੈਰ ਨੇ। ਇਸ ਤਰ੍ਹਾਂ ਸਤਿਗੁਰਾਂ ਨੇ ਜਿਵੇਂ ਮਨੁੱਖਾ ਸਰੀਰ ਧਾਰਨ ਕੀਤਾ ਹੈ ਕਲਿਆਣ ਕਰਨ ਵਾਸਤੇ ਸੰਸਾਰ ਦਾ, ਉਸੇ ਤਰ੍ਹਾਂ ਸਤਿਗੁਰਾਂ ਦੇ ਚਰਨ ਜਿਹੜੇ ਨੇ ਪ੍ਰਤੱਖ ਨੇ, ਪ੍ਰਤੱਖ ਪੈਰਾਂ ਦੇ ਵਾਂਗੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨ ਹਨ। ਜਿਨ੍ਹਾਂ ਜਿਨ੍ਹਾਂ ਨੇ ਉਹਨਾਂ ਚਰਨਾਂ ਦਾ ਧਿਆਨ ਕੀਤਾ ਹੈ, ਉਹਨਾਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨ ਸਮਾ ਗਏ ਨੇ, ਉਹ ਚਰਨਾਂ ਦੇ ਨਾਲ ਜੁੜ ਗਏ ਨੇ। ਤੇ ਮਨ ਨੂੰ ਜੋੜਨਾ ਹੈ, ਮਨ ਦੇ ਵਿੱਚ ਹੁਣ ਕਿਹੜੇ ਚਰਨ ਵਸਣਗੇ? ਜਿਵੇਂ ਪ੍ਰਤੱਖ ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਸੋ ਕਾਬਲ ਦੇ ਵਿੱਚ ਭਾਈ ਗੋਂਦਾ ਜੀ ਨੂੰ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਭੇਜਿਆ ਸੀ, ਸੋ ਅੰਮ੍ਰਿਤ ਵੇਲੇ ਉੱਠ ਕੇ ਸਤਿਗੁਰਾਂ ਦੇ ਚਰਨਾਂ ਦਾ ਭਾਈ ਗੋਂਦਾ ਜੀ ਨੇ ਧਿਆਨ ਕੀਤਾ। ਨਦੀ ਦੇ ਕਿਨਾਰੇ ਬੈਠੇ ਹੋਏ ਨੇ, ਸਤਿਗੁਰਾਂ ਦੇ ਚਰਨਾਂ ਨੂੰ ਧਿਆਨ ਦੇ ਨਾਲ ਪਕੜ ਲੈਣਾ ਕੀਤਾ, ਨੇਤਰ ਬੰਦ ਨੇ, ਚੌਂਕੜਾ ਵੱਜਾ ਹੋਇਆ ਨਦੀ ਦੇ ਕਿਨਾਰੇ, ਨੇਤਰ ਬੰਦ ਕਰਕੇ ਸਤਿਗੁਰਾਂ ਦੇ ਚਰਨਾਂ ਨੂੰ ਜਿਵੇਂ ਦਰਸ਼ਨ ਕੀਤੇ ਸਨ, ਜਿਵੇਂ ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕਰਕੇ ਗਏ, ਉਸੇ ਤਰ੍ਹਾਂ ਦੇ ਚਰਨਾਂ ਨੂੰ ਉਸੇ ਤਰ੍ਹਾਂ ਧਿਆਨ ਦੇ ਨਾਲ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਪਕੜ ਲਿਆ ਸੀ। ਸਤਿਗੁਰੂ ਸ੍ਰੀ ਗੁਰੂ ਹਰਿਰਾਜ ਸਾਹਿਬ ਮਹਾਰਾਜ ਜੀ ਤਖ਼ਤ ਉੱਪਰ ਬੈਠੇ ਹੋਏ ਸਨ, ਉਧਰ ਭਾਈ ਗੋਂਦਾ ਜੀ ਧਿਆਨ ਦੇ ਵਿੱਚ ਮਗਨ ਨੇ, ਹੋਰ ਕਿਸੇ ਪਾਸੇ ਮਨ ਨੂੰ ਜਾਣ ਨਹੀਂ ਦਿੱਤਾ, ਸਮਦਮ ਸਾਧਨਾ ਦੇ ਦੁਆਰਾ ਰੋਕ ਲੈਂਦੇ ਨੇ, ਦਮ ਦੇ ਨਾਲ ਇੰਦਰੀਆਂ ਨੂੰ ਰੋਕਦੇ ਨੇ। ਦਮ ਨਾਮ ਹੈ ਇੰਦਰੀਆਂ ਨੂੰ ਰੋਕ ਲੈਣਾ। ਪਹਿਲਾਂ ਅੱਖਾਂ ਨੂੰ ਬੈਠੇ ਆ, ਅੱਖਾਂ ਬੰਦ ਕੀਤੀਆਂ ਨੇ, ਅੱਖਾਂ ਨੂੰ ਰੋਕ ਲਿਆ ਹੈ, ਕੰਨਾਂ ਨੂੰ ਰੋਕ ਲਿਆ ਹੈ, ਅੰਤਰਮੁਖੀ ਬਣਾ ਲਿਆ ਹੈ, ਬਾਹਰ ਦੀ ਆਵਾਜ਼ ਸੁਣਾਈ ਹੀ ਨਹੀਂ ਦਿੰਦੀ, ਅੰਦਰੋਂ ਆਵਾਜ਼ ਸੁਣਦੀ ਹੈ। ਨੇਤਰਾਂ ਨੂੰ ਬੰਦ ਕੀਤਾ ਹੈ, ਨਾਸਕਾਂ ਨੂੰ, ਜ਼ਬਾਨ ਨੂੰ, ਹੱਥਾਂ ਨੂੰ ਹਿੱਲਣ ਨਹੀਂ ਦਿੱਤਾ, ਪੈਰਾਂ ਨੂੰ ਵੀ ਇਸ ਤਰ੍ਹਾਂ ਚੌਂਕੜੀ ਮਾਰੀ ਹੋਈ ਹੈ। ਇਸ ਤਰੀਕੇ ਨਾਲ ਦਮ ਕਰ ਲਿਆ, ਇੰਦਰੀਆਂ ਨੂੰ ਰੋਕ ਲਿਆ ਹੈ। ਇੰਦਰੀਆਂ ਨੂੰ ਹਰਕਤ ਕਰਨ ਤੋਂ ਰੋਕ ਲੈਣਾ, ਫੇਰ ਦੂਸਰੇ ਨੰਬਰ ਤੇ ਸਮ ਹੈ। ਮਨ ਦੇ ਵਿੱਚ ਫੁਰਨੇ ਚੱਲਦੇ ਰਹਿੰਦੇ ਨੇ, ਸਾਰਿਆਂ ਦੇ ਮਨ ਦੇ ਵਿੱਚ ਫੁਰਨੇ ਚੱਲਦੇ ਨੇ, ਸੋ ਕਰੋੜਾਂ ਹੀ ਫੁਰਨੇ 24 ਘੰਟਿਆਂ ਦੇ ਵਿੱਚ ਮਨ ਬਣਾਉਂਦਾ, ਸਵੇਰ ਦੇ ਉੱਠਣ ਤੋਂ ਲੈ ਕੇ ਸੌਣ ਤੱਕ, ਸੁੱਤਿਆਂ ਹੋਇਆਂ ਵੀ ਬਣਾਈ ਜਾਂਦਾ, ਸੁਪਨੇ ਆਉਂਦੇ ਨੇ, ਫੁਰਨਿਆਂ ਦੇ ਵਿੱਚ ਹੀ ਘੁੰਮਦਾ ਹੈ। ਕਰੋੜਾਂ ਫੁਰਨੇ ਚੱਲਦੇ ਨੇ, ਸੰਕਲਪ ਤੇ ਵਿਕਲਪ ਚਿਤਮਨੀਆਂ ਮਨ ਦੇ ਵਿੱਚ ਚੱਲੀ ਜਾਂਦੀਆਂ ਨੇ। ਕਿੰਨੀਆਂ ਚੱਲਦੀਆਂ? ਕਰੋੜਾਂ ਹੀ। ਹਰ ਵਕਤ ਮਨ ਸੰਕਲਪ ਉਠਾਉਂਦਾ, ਹਰ ਵਕਤ ਫੁਰਨੇ ਉਠਾਉਂਦਾ ਰਹਿੰਦਾ ਹੈ। ਉਹਨਾਂ ਫੁਰਨਿਆਂ ਨੂੰ ਰੋਕਣਾ ਬੜਾ ਕਠਿਨ ਹੈ। ਮਨ ਦੇ ਫੁਰਨਿਆਂ ਨੂੰ ਰੋਕਣਾ, ਮਨ ਦੀਆਂ ਵਿਚਾਰਾਂ ਨੂੰ ਰੋਕਣਾ ਬਹੁਤ ਕਠਿਨ ਹੈ। ਜਿਵੇਂ ਇੱਕ ਤੇਜ਼ ਪਾਣੀ ਦਾ ਪ੍ਰਵਾਹ ਆਉਂਦਾ ਹੋਵੇ, ਉਸ ਪਾਣੀ ਦੇ ਪ੍ਰਵਾਹ ਨੂੰ ਰੋਕਣਾ ਬਹੁਤ ਕਠਿਨ ਹੈ, ਉਹਦੀ ਦਿਸ਼ਾ ਬਦਲੀ ਜਾ ਸਕਦੀ ਹੈ। ਪਾਣੀ ਨੂੰ ਰੋਕਣਾ ਔਖਾ ਹੈ। ਨਦੀ ਭਰ ਕੇ ਆ ਰਹੀ ਹੈ, ਉਹਦੇ ਅੱਗੇ ਬੰਨ ਲਾ ਦਿੱਤਾ, ਪਾਣੀ ਰੁਕੇਗਾ ਨਹੀਂ, ਇੱਧਰ ਜਾਂ ਉੱਧਰ ਚਲਾ ਜਾਏਗਾ। ਉਹਦੀ ਦਿਸ਼ਾ ਨੂੰ ਬਦਲਿਆ ਜਾ ਸਕਦਾ, ਪਾਣੀ ਦੀ ਦਿਸ਼ਾ ਨੂੰ। ਇਸੇ ਤਰ੍ਹਾਂ ਮਨ ਦਾ ਪ੍ਰਵਾਹ, ਮਨ ਦੇ ਜਿਹੜੇ ਫੁਰਨੇ ਨੇ, ਇਹਨਾਂ ਨੂੰ ਰੋਕਣਾ ਕਠਿਨ ਹੈ। ਸ਼ਬਦ ਦੇ ਦੁਆਰਾ ਮਨ ਨੂੰ ਸ਼ਬਦ ਦੇ ਨਾਲ ਜੋੜ ਦੇਣਾ ਹੈ, ਸ਼ਬਦ ਦੀ ਵਿਚਾਰ ਕਰਨੀ ਹੈ, ਮਨ ਦਾ ਪ੍ਰਵਾਹ ਉਸ ਪਾਸੇ ਨੂੰ ਬਦਲ ਦੇਣਾ ਹੈ। ਇਸ ਤਰ੍ਹਾਂ ਮਨ ਦਾ ਰੋਕਣਾ ਹੋਵੇਗਾ। ਉਸ ਤਰ੍ਹਾਂ ਬਿਨਾਂ ਸ਼ਬਦ ਦੇ ਨਾਲ ਜੁੜਨ ਤੋਂ ਮਨ ਦਾ ਰੋਕਣਾ ਬਹੁਤ ਕਠਿਨ ਹੈ। ਪਰ ਜੇ ਰੁਕ ਜਾਵੇ ਉਹ ਤਾਂ ਔਖਾ ਹੈ, ਪਰ ਜੇ ਰੁਕ ਜਾਵੇ ਤਾਂ ਜਿਵੇਂ ਆਪਾਂ ਪਾਣੀ ਦੇ ਵਿੱਚ, ਪਾਣੀ ਦਾ ਸਰੋਵਰ ਭਰਿਆ ਹੋਵੇ, ਤਲਾਬ ਭਰਿਆ ਹੋਵੇ, ਉਹਦੇ ਵਿੱਚ ਆਪਾਂ ਆਪਣਾ ਪ੍ਰਤੀਬਿੰਬ, ਆਪਾਂ ਆਪਣਾ ਅਕਸ, ਪਰਛਾਵਾਂ ਖੜੇ ਹੋਏ ਪਾਣੀ ਦੇ ਵਿੱਚ ਵੇਖ ਸਕਦੇ ਹਾਂ। ਆਪਣੀ ਫੋਟੋ, ਆਪਣੀ ਮੂਰਤ ਖੜੇ ਹੋਏ ਪਾਣੀ ਦੇ ਵਿੱਚ ਆਪਾਂ ਨੂੰ ਦਿਸ ਪੈਂਦੀ ਹੈ। ਪਰ ਜੇ ਉਹ ਪਾਣੀ ਦੇ ਵਿੱਚ ਛੋਟੀ ਜਿਹੀ ਆਪਾਂ ਰੋੜੀ ਮਾਰ ਦਈਏ, ਪਾਣੀ ਹਿੱਲਣ ਲੱਗ ਜਾਵੇਗਾ, ਆਪਾਂ ਨੂੰ ਪਾਣੀ ਵਿੱਚੋਂ ਕੁਝ ਦਿਸੇਗਾ ਨਹੀਂ। ਪਰ ਜੇ ਪਾਣੀ ਰੁਕਿਆ ਹੋਇਆ, ਪਾਣੀ ਸ਼ਾਂਤ ਹੈ, ਉਹਦੇ ਵਿੱਚ ਆਪਾਂ ਨੂੰ ਆਪਣੀ ਫੋਟੋ ਪ੍ਰਤੀਬਿੰਬ, ਆਪਣਾ ਅਕਸ ਉਹਦੇ ਵਿੱਚ ਦਿਸੇਗਾ। ਇਸੇ ਤਰ੍ਹਾਂ ਜਿਹੜਾ ਮਨ ਹੈ, ਜੇ ਇਹ ਰੁਕ ਜਾਵੇ, ਅੰਦਰੋਂ ਆਪਣਾ ਆਤਮਕ ਸਰੂਪ ਜਿਹੜਾ ਉਹ ਨਜ਼ਰ ਆ ਜਾਂਦਾ ਹੈ। ਪਿੱਛੇ ਹੋਣ ਵਾਲੀਆਂ ਪਿੱਛੇ ਹੋਈਆਂ ਘਟਨਾਵਾਂ, ਅਗਾਂਹ ਹੋਣ ਵਾਲੀਆਂ ਅਤੇ ਹੁਣ ਕੀ ਚੱਲ ਰਿਹਾ ਹੈ, ਤਿੰਨਾਂ ਸਮਿਆਂ ਦਾ ਤ੍ਰੈਕਾਲ ਦਰਸ਼ੀ ਹੋ ਜਾਂਦਾ ਹੈ। ਤਿੰਨਾਂ ਸਮਿਆਂ ਦਾ ਪਤਾ ਲੱਗ ਜਾਂਦਾ ਹੈ ਮਨ ਦੇ ਰੁਕਣ ਦੇ ਨਾਲ, ਪਰ ਰੁਕਣਾ ਬੜਾ ਔਖਾ ਹੈ, ਮਨ ਰੁਕਣਾ ਬਹੁਤ ਔਖਾ ਹੈ। ਇਸ ਕਰਕੇ ਸਤਿਗੁਰੂ ਸਾਹਿਬ ਜੀ ਨੇ ਸ਼ਬਦ ਦੇ ਨਾਲ ਮਨ ਨੂੰ ਰੋਕਣ ਦੀ ਜੁਗਤੀ ਦੱਸੀ ਹੈ, ਸ਼ਬਦ ਦੇ ਸੁਰਤ ਦਾ ਮਿਲਾਪ। ਮਨ ਨੂੰ ਸ਼ਬਦ ਦੀ ਵਿਚਾਰ ਦੇ ਨਾਲ, ਸ਼ਬਦ ਦੇ ਨਾਲ ਹੀ ਜੋੜ ਦੇਣਾ ਹੈ। ਪ੍ਰਤੱਖ ਚਰਨਾਂ ਨੂੰ ਹਿਰਦੇ ਦੇ ਸਮਾਇਆ। ਭਾਈ ਗੋਂਦਾ ਜੀ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਕੀਤਾ ਹੋਇਆ ਪਕੜ ਕੇ ਬੈਠੇ ਹੋਏ ਨੇ। ਸਤਿਗੁਰੂ ਸ੍ਰੀ ਗੁਰੂ ਹਰਿਰਾਇ ਸਾਹਿਬ ਮਹਾਰਾਜ ਜੀ ਤਖ਼ਤ ਉੱਪਰ ਬਿਰਾਜਮਾਨ ਨੇ। ਦੀਵਾਨ ਦੀ ਸਮਾਪਤੀ ਹੋਈ, ਸੰਗਤਾਂ ਉੱਠ ਗਈਆਂ ਨੇ। ਸਿੱਖ ਨੇ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੀ ਪ੍ਰਸ਼ਾਦਾ ਤਿਆਰ ਹੈ, ਆਪ ਜੀ ਛਕੋ। ਮਹਾਰਾਜ ਉੱਠੇ ਨਹੀਂ, ਬੈਠੇ ਰਹੇ ਨੇ। ਦੁਪਹਿਰ ਹੋ ਗਿਆ, ਦੁਪਹਿਰ ਦਾ ਵੇਲਾ ਹੋ ਗਿਆ, ਸ਼ਾਮਾਂ ਹੋ ਗਈਆਂ ਨੇ। ਸ਼ਾਮ ਤੱਕ ਸੱਚੇ ਪਾਤਸ਼ਾਹ ਉੱਠੇ ਨਹੀਂ। ਸ਼ਾਮ ਨੂੰ ਉਧਰ ਭਾਈ ਗੋਂਦਾ ਜੀ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦਾ ਧਿਆਨ ਛੱਡਿਆ, ਚੌਂਕੜੇ ਦੇ ਵਿੱਚ ਉੱਠੇ ਨੇ, ਤਾਂ ਸਤਿਗੁਰੂ ਸਾਹਿਬ ਜੀ ਹਿੱਲੇ ਨੇ। ਧਿਆਨ ਦੇ ਨਾਲ ਸਤਿਗੁਰਾਂ ਦੇ ਚਰਨਾਂ ਨੂੰ ਪਕੜਿਆ ਹੋਇਆ। ਸਿੱਖਾਂ ਨੇ ਪੁੱਛਿਆ, ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਜੀ ਅੱਜ ਉੱਠੇ ਨਹੀਂ, ਕੀ ਗੱਲ ਸੀ? ਗਰੀਬ ਨਿਵਾਰ ਸੱਚੇ ਪਾਤਸ਼ਾਹ ਜੀ ਕਹਿਣਗੇ, ਭਾਈ ਗੋਂਦੇ ਨੇ ਸਾਡੇ ਚਰਨ ਪਕੜੇ ਹੋਏ ਸਨ, ਉਹਨੇ ਸਾਨੂੰ ਚਰਨ ਧਿਆਨ ਦੇ ਨਾਲ ਸਾਡੇ ਚਰਨ ਪਕੜ ਕੇ ਸਾਨੂੰ ਬਿਠਾਈ ਰੱਖਿਆ। ਜੇ ਅਸੀਂ ਉੱਠਦੇ, ਚਰਨ ਹਿੱਲਣ ਦੇ ਨਾਲ ਅਸੀਂ ਨਹੀਂ ਸੀ ਚਾਹੁੰਦੇ ਕਿ ਸਾਡੇ ਸਿੱਖ ਦਾ ਧਿਆਨ ਵੀ ਟੁੱਟੇ, ਇਸ ਕਰਕੇ ਅਸੀਂ ਉੱਠੇ ਨਹੀਂ। ਸਿੱਖ ਬੜੇ ਹੈਰਾਨ ਹੋਏ। ਉਹ ਸਮਾਂ, ਉਹ ਦਿਨ ਸਿੱਖਾਂ ਨੇ ਨੋਟ ਕਰ ਲਿਆ ਕਿ ਭਾਈ ਗੋਂਦਾ ਜੀ ਜਦੋਂ ਆਉਣਗੇ ਉਹਨਾਂ ਦੇ ਕੋਲੋਂ ਪੁੱਛਾਂਗੇ। ਇਹ ਵਾਕਿਆ ਹੀ ਆਹ ਦਿਨ ਸੀ ਜਿਹੜਾ ਤੁਸੀਂ ਉਸ ਦਿਨ ਸਤਿਗੁਰਾਂ ਦੇ ਚਰਨ ਪਕੜੇ ਸਨ, ਸਿੱਖਾਂ ਨੇ ਨੋਟ ਕੀਤਾ। ਭਾਈ ਗੋਂਦਾ ਜੀ ਆਏ, ਪੁੱਛਿਆ ਉਸੇ ਦਿਨ। ਹਾਂ, ਇਸੇ ਤਰੀਕੇ ਦੇ ਨਾਲ ਧਿਆਨ ਦੇ ਨਾਲ, ਧਿਆਨ ਦੇ ਵਿੱਚ ਇੰਨੀ ਸ਼ਕਤੀ, ਸਤਿਗੁਰੂ ਸਾਹਿਬ ਜੀ ਹਿੱਲੇ ਨਹੀਂ। ਸੋ ਪ੍ਰਤੱਖ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਇਆ ਹੈ। ਸੋ ਲੋਚਨ ਬਿਲੋਕਤ ਨਾ ਚਾਹੇ ਜੇ ਧਿਆਨ ਦੁੱਤ, ਵਿਸ਼ੇ ਕੇ ਬਿਲਾਸ ਆਸ ਪਾਸਨ ਨਾ ਜਾਵਈ। ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨ ਵਸੇ ਨੇ, ਨੇਤਰਾਂ ਦੇ ਨਾਲ ਚਰਨਾਂ ਦੇ ਦਰਸ਼ਨ ਕੀਤੇ ਨੇ, ਉਹ ਕਿਸੇ ਹੋਰ ਚੀਜ਼ ਨੂੰ ਵੇਖਣਾ ਨਹੀਂ ਚਾਹੁੰਦੇ। ਜਿਨ੍ਹਾਂ ਨੇ ਸਤਿਗੁਰਾਂ ਦੇ ਚਰਨਾਂ ਨੂੰ ਵੇਖ ਲਿਆ ਹੈ, ਸਤਿਗੁਰਾਂ ਦੇ ਚਰਨਾਂ ਦੇ ਦਰਸ਼ਨ ਕੀਤੇ ਨੇ, ਲੋਚਨ ਬਿਲੋਕਤ ਨਾ ਚਾਹੇ ਚਿੱਤ ਆਨ ਦੁੱਤ, ਦੁੱਤ ਨਾਮ ਹੈ ਸੋਭਾ ਦਾ, ਉਹ ਹੋਰ ਕਿਸੇ ਦੀ ਸੋਭਾ ਨਹੀਂ ਵੇਖਣਾ ਚਾਹੁੰਦੇ, ਕਿਉਂਕਿ ਹੋਰ ਕਿਸੇ ਦੀ ਸੋਭਾ ਸਤਿਗੁਰਾਂ ਦੇ ਚਰਨਾਂ ਦੇ ਨਾਲ ਨਹੀਂ। ਵਿਸ਼ੇ ਕਾ ਬਿਲਾਸ ਆਸ ਪਾਸਨ ਨਾ ਜਾਵਈ। ਵਿਸ਼ਿਆਂ ਦੇ ਜਿਹੜੇ ਕੌਤਕ ਨੇ, ਵਿਸ਼ਿਆਂ ਵਕਾਰਾਂ ਦੇ ਕੌਤਕ ਨੇ, ਉਹਨਾਂ ਦੇ ਨੇੜੇ ਤੇੜੇ ਵੀ ਗੁਰੂ ਦੇ ਸਿੱਖ ਨਹੀਂ ਜਾਂਦੇ। ਕਾਨ ਆਣ ਗਾਨ ਤਾਨ ਸੁਣਨਾ ਅਯਾਨ ਜਿਵ ਵਿਸਰਾ ਅਪਾਨ ਤਨ ਮਨ ਸੁਣਾ ਭਾਵਈ। ਕਾਨ ਆਣ ਗਾਨ, ਆਣ ਜਿਹੜੇ ਹੋਰ ਗਾਣੇ ਗੀਤ ਨੇ, ਉਹਨਾਂ ਦੇ ਤਾਨੇ, ਉਹਨਾਂ ਦੇ ਜਿਹੜੀਆਂ ਤਾਨਾਂ ਨੇ, ਉਹਨਾਂ ਨੂੰ ਕਾਨ ਕੰਨਾਂ ਦੇ ਨਾਲ ਨਹੀਂ ਸੁਣਦੇ। ਕਿਵੇਂ ਨਹੀਂ ਸੁਣਦੇ? ਜਿਵੇਂ ਅਣਜਾਣ ਬੱਚਾ ਨਹੀਂ ਸੁਣਦਾ। ਪੰਘੂੜੇ ਦੇ ਵਿੱਚ ਬੱਚਾ ਪਿਆ ਹੋਵੇ, ਕੋਲ ਭਾਵੇਂ ਗਾਣੇ ਵੱਜੀ ਜਾਣ, ਉਹਨੂੰ ਕੀ ਪਤਾ ਲੱਗਦਾ ਹੈ? ਸੋ ਇਸ ਤਰੀਕੇ ਦੇ ਨਾਲ ਸੁਣੇ ਨਾ ਅਜਾਨ ਜਿਵ, ਜਿਵੇਂ ਅਣਜਾਣ ਬੱਚਾ ਕੰਨਾਂ ਦੇ ਨਾਲ ਗੀਤ ਨਹੀਂ ਸੁਣਦਾ, ਛੋਟਾ ਬੱਚਾ, ਇਸ ਤਰ੍ਹਾਂ ਗੁਰੂ ਦੇ ਸਿੱਖ ਇਹਨਾਂ ਗੀਤਾਂ ਨੂੰ ਨਹੀਂ ਸੁਣਦੇ ਕੰਨਾਂ ਦੇ ਨਾਲ। ਬਿਸਰਾ ਅਪਾਨ, ਇਹ ਕਾਹਦੀ ਮਹਿਮਾ? ਕਿਉਂਕਿ ਉਹਨਾਂ ਦਾ ਚਿੱਤ ਜਿਹੜਾ ਚਰਨਾਂ ਦੇ ਨਾਲ ਜੁੜਿਆ ਹੋਇਆ। ਬਿਸਰਾ ਅਪਾਨ ਤਨ ਮਾਨ ਸੁਣ ਭਾਵਈ। ਬਿਸਰਾ ਅਪਾਨ, ਆਪਾ ਭਾਵ, ਅੰਦਰੋਂ ਹਉਮੈ ਜਿਹੜੀ ਹੈ, ਸਰੀਰ ਦੀ ਹੰਗਤਾ ਦੇ ਅਧਿਆਸ ਜਿਹਨੂੰ ਆਪਾਂ ਕਹਿ ਦਿੰਦੇ ਹਾਂ। ਬਿਸਰਾ ਅਪਾਨ, ਆਪਾ ਭਾਵ, ਉਹਨਾਂ ਨੂੰ ਵਿਸਰ ਗਿਆ ਹੈ, ਭੁੱਲ ਗਿਆ ਹੈ, ਉਹ ਗੁਰੂ ਦਾ ਰੂਪ ਹੋ ਗਏ ਨੇ। ਗੁਰੂ ਗੁਰੂ ਤੂੰ ਤੂੰ ਕਰਤਾ ਤੂੰ ਹੋਆ ਮੁਝ ਬਹਿ ਰਹਿਣ ਹੂੰ। ਸੋ ਇਸ ਤਰੀਕੇ ਨਾਲ ਤੂੰ ਤੂੰ ਕਰਦੇ, ਤੂੰ ਹੀ ਮਹਾਰਾਜ, ਸਭ ਕੁਝ ਤੁਸੀਂ ਹੋ। ਤਨ ਮਾਨ ਸੋਨਾ ਭਾਵਈ, ਉਹਨਾਂ ਨੂੰ ਤਨ ਸਰੀਰ ਦਾ ਮਾਣ ਜਿਹੜਾ ਹੈ, ਸਰੀਰ ਦੀ ਹੰਗਤਾ ਹੈ, ਇਹ ਨਹੀਂ ਪਾਉਂਦੀ, ਇਹ ਨਹੀਂ ਚੰਗੀ ਲੱਗਦੀ। ਸੋ ਸ਼੍ਰੀ ਅਰਜਨ ਪਦ ਪਦਮ ਕੋ ਦੇਖ ਕਰ ਸਿੱਖ ਮਨ ਭੌਰ ਪਇਓ ਭ੍ਰਮਤ ਲੁਭਾਵਈ। ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਕਮਲਾਂ ਨੂੰ ਵੇਖ ਕਰਕੇ ਸਿੱਖ ਮਨ ਭੌਰ ਪਇਓ। ਜਿਵੇਂ ਭੌਰਾ ਫੁੱਲ ਦੇ, ਕਮਲ ਦੇ ਫੁੱਲ ਦੇ ਉੱਪਰ ਉੱਪਰ ਮੰਡਰਾਉਂਦਾ ਰਹਿੰਦਾ, ਕਮਲ ਦੇ ਫੁੱਲ ਦੀ ਸੁਗੰਧੀ ਮਾਣਦਾ ਹੈ, ਕਮਲ ਦੇ ਫੁੱਲ ਤੋਂ ਦੂਰ ਨਹੀਂ ਹੁੰਦਾ, ਕਮਲ ਦੇ ਫੁੱਲ ਦੇ ਨਾਲ ਭੋਰਾ ਪ੍ਰੇਮ ਕਰਦਾ, ਪ੍ਰੀਤੀ ਕਰਦਾ ਹੈ। ਇਸ ਤਰੀਕੇ ਦੇ ਨਾਲ ਗੁਰੂ ਦਾ ਜਿਹੜਾ ਸਿੱਖ ਹੈ, ਸੋ ਉਹਦੇ ਹਿਰਦੇ ਦੇ ਵਿੱਚ ਸਤਿਗੁਰਾਂ ਦੇ ਚਰਨ ਕਮਲ ਵਸੇ ਹੋਏ ਨੇ, ਆਪਣੇ ਮਨ ਨੂੰ ਉਹਨੇ ਭੋਰਾ ਬਣਾਇਆ ਹੋਇਆ, ਮਨ ਨੂੰ ਭੋਰਾ ਬਣਾਇਆ। ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਜਿਹੜੇ ਚਰਨ ਹਨ, ਇਹ ਕਮਲ ਦੀ ਨਿਆਈ ਹਨ, ਕਮਲ ਦੀ ਨਿਆਈ ਸਤਿਗੁਰਾਂ ਦੇ ਚਰਨ। ਸਿੱਖ ਦਾ ਮਨ ਭੋਰੇ ਦੇ ਵਾਂਗੂ ਹੈ, ਜਿਵੇਂ ਭੋਰਾ ਕਮਲ ਦੇ ਫੁੱਲ ਤੋਂ ਦੂਰ ਨਹੀਂ ਹੁੰਦਾ, ਗੁਰੂ ਦੇ ਸਿੱਖ ਦਾ ਜਿਹੜਾ ਮਨ ਹੈ ਸਤਿਗੁਰਾਂ ਦੇ ਚਰਨਾਂ ਕਮਲਾਂ ਤੋਂ ਦੂਰ ਨਹੀਂ ਹੁੰਦਾ। ਸ਼੍ਰੀ ਅਰਜਨ ਪਦ ਪਦਮ ਕੋ ਦੇਖ ਕਰ, ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਜੀ ਦੇ ਚਰਨਾਂ ਕਮਲਾਂ ਨੂੰ ਵੇਖ ਕਰਕੇ ਸਿੱਖ ਮਨ ਭੋਰ ਭਇਓ, ਸਿੱਖ ਦਾ ਮਨ ਭੋਰਾ ਹੋ ਗਿਆ ਹੈ। ਭ੍ਰਮ ਤੁਲਭਾਵਈ, ਉੱਥੇ ਭਰਮਾਉਂਦਾ ਹੈ, ਉੱਤੇ ਮੰਡਰਾਉਂਦਾ ਰਹਿੰਦਾ, ਸਤਿਗੁਰਾਂ ਦੇ ਚਰਨਾਂ ਕਮਲਾਂ ਉੱਪਰ ਲੁਬਾਏ ਮਨ ਹੁੰਦਾ ਹੈ। ਇੱਕ ਵਾਰੀ ਫੇਰ ਇੱਕ ਬਿੱਤ ਪੜੀਏ, ਲੋਚਨ ਬਿਲੋਕਤ ਨਾ ਚਾਹੇ ਜੇ ਧਿਆਨ ਦੁੱਤ, ਵਿਸ਼ਾ ਕਾ ਬਿਲਾਸ ਆਸ ਪਾਸਨ ਨਾ ਜਾਵਈ, ਕਾਣ ਆਣ ਗਾਣ ਤਨ ਸੁਣੇ ਨਾ ਅਯਾਨ, ਜਿਵ ਬਿਸਰਾ ਅਪਾਨ ਤਨ ਵਾਨ ਸੁਣਾ ਪਾਵਈ। ਸ਼੍ਰੀ ਅਰਜਨ ਪਦ ਪਦਮ ਕੋ ਦੇਖ ਕਰ, ਸਿੱਖ ਮਨ ਭੌਰ ਭਇਓ, ਭ੍ਰਮ ਤੋਂ ਲੁਭਾਵਈ। ਸੋ ਇਸ ਤਰੀਕੇ ਨਾਲ ਲੁਭਾਏ ਮਨ ਹੋਇਆ, ਸਤਿਗੁਰਾਂ ਦੇ ਚਰਨਾਂ ਨੂੰ ਹਿਰਦੇ ਦੇ ਵਿੱਚ ਵਸਾਇਆ ਹੋਇਆ ਹੈ, ਪ੍ਰਤੱਖ ਚਰਨਾਂ ਨੂੰ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੱਕ ਪ੍ਰਤੱਖ ਚਰਨ ਹਨ। ਹੁਣ ਚਰਨ ਕਿਹੜੇ ਨੇ? ਹੁਣ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਕਿਹੜੇ ਚਰਨ ਹਨ? ਆ ਪੰਜਾਬ ਸਾਹਿਬ ਵਿੱਚ ਰੋਜ਼ ਪੜ੍ਹਦੇ ਹਾਂ, ਚਿੱਤ ਚਰਨ ਨਾਮ। ਸੋ ਨਾਮ ਹੈ ਜੋ ਇਹ ਚਰਨ ਹਨ। ਪਰਮੇਸ਼ਰ ਦੇ ਚਰਨ ਕਿਹੜੇ ਨੇ? ਨਾਮ। ਵਾਹਿਗੁਰੂ ਦਾ ਨਾਮ ਜਿਹੜਾ ਹੈ, ਪਰਮੇਸ਼ਰ ਦਾ ਨਾਮ ਹੈ ਜਿਹੜਾ, ਉਹ ਪਰਮੇਸ਼ਰ ਦੇ ਚਰਨ ਹਨ, ਚਿੱਤ ਦੇ ਵਿੱਚ ਵਸਾਓ। ਸੋ ਇਸ ਤਰ੍ਹਾਂ ਚਿੱਤ ਵਿੱਚ ਵਸਣਗੇ, ਸੋ ਮਨ ਨੂੰ ਜੋੜਾਂਗੇ ਨਾਮ ਦੇ ਨਾਲ ਤੇ ਜੁੜੇਗਾ, ਨਹੀਂ ਤਾਂ ਕਿਸੇ ਨਾ ਕਿਸੇ ਪਾਸੇ ਤਾਂ ਇਹਨੇ ਜ਼ਰੂਰ ਹੀ ਜੁੜਿਆ ਰਹਿਣਾ, ਜੁੜਿਆ ਰਹਿੰਦਾ। ਸੋ ਜਿਹੜੇ ਗੁਰੂ ਦੇ ਸਿੱਖ ਨੇ, ਪ੍ਰਭੂ ਦੇ ਭਗਤ ਨੇ, ਪਰਮੇਸ਼ਰ ਦੇ ਭਗਤ ਨੇ, ਉਹ ਨਾਮ ਦੇ ਨਾਲ ਚਿੱਤ ਨੂੰ ਜੋੜ ਕੇ ਰੱਖਦੇ ਨੇ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਠਾਕੁਰ ਦੇ ਚਰਨ, ਪਰਮੇਸ਼ਰ ਦੇ ਚਰਨ ਜਿਹੜੇ ਨੇ ਹਿਰਦੇ ਦੇ ਵਿੱਚ ਸਮਾ ਜਾਂਦੇ ਨੇ, ਹੌਲੀ ਹੌਲੀ ਸਮਾਉਂਦੇ ਨੇ। ਪਹਿਲਾਂ ਭਾਂਡਾ ਖਾਲੀ ਹੋਵੇਗਾ ਤੇ ਉਹਦੇ ਵਿੱਚ ਆਪਾਂ ਵਸਤੂ ਪਾਵਾਂਗੇ। ਇੱਕ ਭਾਂਡਾ ਹੈ, ਉਹਦੇ ਵਿੱਚ ਕੋਈ ਚੀਜ਼ ਪਈ ਹੋਈ ਹੈ, ਜੇ ਉਹ ਆਪਾਂ ਕਹੀਏ ਚੀਜ਼ ਵੀ ਵਿੱਚ ਰਵੇ ਤੇ ਦੂਸਰੀ ਹੋਰ ਉਹਦੇ ਵਿੱਚ ਪਾ ਦਈਏ, ਨਹੀਂ ਪਵੇਗੀ। ਭਾਂਡਾ ਪਹਿਲਾਂ ਖਾਲੀ ਆਪਾਂ ਕਰਾਂਗੇ, ਭਾਂਡੇ ਦੇ ਵਿੱਚੋਂ ਪਹਿਲਾਂ ਪਹਿਲੀ ਪਾਈ ਹੋਈ ਚੀਜ਼ ਜਿਹੜੀ ਆਪਾਂ ਬਾਹਰ ਕੱਢਾਂਗੇ, ਦੂਸਰੀ ਵਸਤੂ ਤਾਂ ਪੈਣੀ ਹੈ। ਹੁਣੇ ਆਪਾਂ ਆਸਾ ਦੀ ਵਾਰ ਵਿੱਚ ਸਰਵਣ ਕਰਦੇ ਸੀ, ਵਸਤੂ ਅੰਦਰ ਵਸਤ ਸਮਾਵੈ ਦੂਜੀ ਹੋਵੇ ਪਾਸ। ਵਸਤੂ ਦੇ ਵਿੱਚ, ਭਾਂਡੇ ਦੇ ਵਿੱਚ ਤਾਂ ਵਸਤੂ ਪੈਣੀ ਹੈ, ਹੋਰ ਦੂਜੀ ਹੋਵੇ ਪਾਸ। ਪਹਿਲੀ ਵਸਤੂ ਪਾਈ ਹੋਈ ਭਾਂਡੇ ਦੇ ਵਿੱਚੋਂ ਕੱਢ ਕੇ ਬਾਹਰ ਰੱਖਾਂਗੇ, ਉਹ ਬਾਹਰ ਰੱਖਾਂਗੇ, ਦੂਸਰੀ ਵਸਤੂ ਤਾਂ ਪੈਣੀ ਹੈ। ਸੋ ਇਸ ਤਰੀਕੇ ਨਾਲ ਭਾਂਡਾ ਆਪਣੇ ਕੋਲ ਹੈ, ਭਾਂਡੇ ਤੋਂ ਬਿਨਾਂ ਕੋਈ ਵੀ ਵਸਤੂ ਖਾਣੀ ਪੀਣੀ ਮੁਸ਼ਕਲ ਹੈ। ਕੋਈ ਵੀ ਆਪਾਂ ਵਸਤੂ ਖਾਂਦੇ ਹਾਂ, ਪੀਂਦੇ ਹਾਂ, ਭਾਂਡੇ ਦੇ ਵਿੱਚ ਪਾ ਕੇ ਖਾਂਦੇ ਪੀਂਦੇ ਹਾਂ, ਭਾਂਡੇ ਤੋਂ ਬਿਨਾਂ ਖਾਣਾ ਪੀਣਾ ਮੁਸ਼ਕਲ ਹੈ। ਫਿਰ ਭਾਂਡਾ ਸਾਫ਼ ਹੋਵੇਗਾ ਤਾਂ ਹੀ ਆਪਾਂ ਉਹਦੇ ਵਿੱਚ ਵਸਤੂ ਪਾਉਣੇ ਹਾਂ। ਬੀਬੀਆਂ ਭਾਂਡੇ ਦੇ ਵਿੱਚ ਜਦੋਂ ਕੋਈ ਚੀਜ਼ ਪਾਉਂਦੀਆਂ ਨੇ, ਪਹਿਲਾਂ ਭਾਂਡੇ ਨੂੰ ਸਾਫ਼ ਕਰਦੀਆਂ, ਧੋਂਦੀਆਂ ਨੇ, ਸੁਕਾਉਂਦੀਆਂ ਨੇ, ਤੇ ਫਿਰ ਉਹਦੇ ਵਿੱਚ ਚੀਜ਼ ਪਾਉਂਦੀਆਂ ਨੇ। ਜੂਠੇ ਭਾਂਡਾ ਵਿੱਚ ਭਾਵੇਂ ਸੋਨੇ ਦਾ ਕਿਉਂ ਨਾ ਹੋਵੇ, ਸੋਨੇ ਦਾ ਹੀ ਭਾਂਡਾ ਹੋਵੇ ਭਾਵੇਂ, ਪਰ ਉਹ ਸਾਫ਼ ਹੋਵੇਗਾ ਤਾਂ ਚੀਜ਼ ਸੁੱਚੀ ਰਹੇਗੀ। ਜੂਠੇ ਭਾਂਡੇ ਵਿੱਚ ਪਾਈ ਚੀਜ਼ ਵੀ ਜੂਠੀ ਹੋ ਜਾਏਗੀ, ਪਵੇਗੀ ਨਹੀਂ। ਇਸ ਤਰ੍ਹਾਂ ਭਾਂਡਾ ਸਾਡੇ ਕੋਲ ਹੈ, ਅੰਤਸ਼ਕਰਨ ਜਿਹੜਾ ਹੈ ਸਾਡਾ, ਹਿਰਦਾ, ਸਤਿਗੁਰਾਂ ਨੇ ਭਾਂਡਾ ਦਿੱਤਾ ਹੋਇਆ ਹੈ, ਪਰ ਭਾਂਡਾ ਮਲੀਨ ਹੈ, ਇਹਦੇ ਵਿੱਚ ਵਸਤੂ ਨਹੀਂ ਸਮਾਏਗੀ। ਨਾਮ ਰੂਪੀ ਵਸਤੂ ਸਾਡੇ ਹਿਰਦੇ ਵਿੱਚ ਕਿਉਂ ਨਹੀਂ ਟਿਕਦੀ? ਕਿਉਂਕਿ ਨਾ ਹਿਰਦਾ ਜਿਹੜਾ ਪਹਿਲਾਂ ਹੀ ਭਰਿਆ ਹੋਇਆ। ਭਾਂਡਾ ਅਤ ਮਲੀਨ, ਇਹ ਭਾਂਡਾ ਬਹੁਤ ਮੈਲਾ, ਹਿਰਦਾ ਜਿਹੜਾ, ਹਿਰਦਾ ਭਾਂਡਾ ਹੈ, ਹਿਰਦੇ ਰੂਪੀ ਭਾਂਡਾ, ਮਨ ਰੂਪੀ ਭਾਂਡਾ ਮੈਲਾ। ਆਪਾਂ ਕਹਾਂਗੇ ਸਾਡਾ ਮਨ ਤਾਂ ਸਾਫ਼ ਹੈ, ਸਾਡਾ ਮਨ ਸਾਫ਼ ਹੈ, ਮੈਲਾ ਬਾਬਾ ਜੀ ਮੈਲਾ ਕਹਿ ਰਹੇ ਨੇ, ਮੈਲਾ ਕਿਵੇਂ ਹੈ, ਭਾਂਡਾ ਤਾਂ ਸਾਡਾ ਸਾਫ਼ ਹੈ। ਪਰ ਸਤਿਗੁਰੂ ਸਾਹਿਬ ਜੀ ਕਹਿ ਰਹੇ ਨੇ ਭਾਂਡਾ ਅਤ ਮਲੀਨ, ਮਨ ਮੈਲਾ ਹੈ। ਜੇ ਭਾਂਡਾ ਸਾਫ਼ ਹੋਵੇ, ਮਨ ਸਾਫ਼ ਹੋਵੇ, ਤੇ ਸਾਫ਼ ਮਨ ਦੇ ਵਿੱਚ ਤਾਂ ਪ੍ਰਭੂ ਨਿਵਾਸ ਕਰ ਜਾਂਦਾ ਹੈ, ਵਾਹਿਗੁਰੂ ਜੀ, ਉਹਦਾ ਨਾਮ, ਪਰਮੇਸ਼ਰ ਦਾ ਨਾਮ ਸਾਫ਼ ਮਨ ਦੇ ਵਿੱਚ ਵਸ ਜਾਂਦਾ, ਯਤਨ ਕਰਨ ਦੀ ਲੋੜ ਨਹੀਂ। ਮਨ ਨਿਰਮਲ ਹੋਵੇ ਤੇ ਵਾਹਿਗੁਰੂ ਜੀ ਮਨ ਵਿੱਚ ਵਸ ਜਾਂਦੇ ਨੇ। ਕਬੀਰ, ਮਨ ਨਿਰਮਲ ਭਇਆ, ਅਭਿਆਸ ਕਰਕੇ ਨਾਮ ਜਪ ਕੇ ਮਨ ਸਾਫ਼ ਹੁੰਦਾ ਹੈ। ਜਿਵੇਂ ਕਹੀਏ ਮੇਰਾ ਮਨ ਸਾਫ਼ ਨਹੀਂ, ਨਾਮ ਜਪਣ ਤੋਂ ਬਗੈਰ ਮਨ ਸਾਫ ਕਿਵੇਂ ਹੋ ਸਕਦਾ? ਨਹੀਂ ਹੋ ਸਕਦਾ। ਮਨ ਦੇ ਵਿੱਚ ਮੈਲਾਂ ਨੇ, ਉਹ ਮੈਲਾਂ ਦਾ ਕਿਹੜੀਆਂ ਕਿਹੜੀਆਂ ਮੈਲਾਂ ਨੇ ਸਾਨੂੰ ਪਤਾ ਹੀ ਨਹੀਂ। ਸਾਡਾ ਮਨ ਮਲੀਨ ਕਿਵੇਂ ਹੈ, ਸਾਡੇ ਮਨ ਨੂੰ ਮੈਲ ਕਿਹੜੀ ਕਿਹੜੀ ਲੱਗੀ ਹੋਈ ਹੈ, ਸਾਨੂੰ ਇਹ ਗੱਲ ਦਾ ਗਿਆਨ ਹੀ ਨਹੀਂ ਕਿ ਮਨ ਵਿੱਚ ਮੈਲ ਕਿਹੜੀ ਲੱਗੀ ਹੈ। ਪਹਿਲਾਂ ਗਿਆਨ ਹੋਵੇ ਸਾਡਾ ਮਨ ਮੈਲਾ ਹੈ, ਫਿਰ ਸਾਫ ਕਰਨ ਦਾ ਯਤਨ ਕੀਤਾ ਜਾਵੇਗਾ। ਜਨਮ ਜਨਮ ਕੀ ਮਲ ਲਾਗੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ, ਆਪਾਂ ਕਿੰਨੇ ਸਾਫ ਹੈ, ਮਨ ਸਾਫ ਹੋਣਾ ਚਾਹੀਦਾ, ਕਈ ਆਮ ਤੌਰ ਤੇ ਕਹਿ ਦਿੰਦੇ ਆ। ਸੋ ਮਨ ਸਤਿਗੁਰੂ ਸਾਹਿਬ ਜੀ ਕਹਿੰਦੇ ਜਨਮ ਜਨਮ ਕੀ ਮਲ ਲਾਗੀ ਇਸ ਮਨ ਕੋ, ਕਾਲਾ ਹੋਆ ਸਿਆਹੋ, ਸ਼ਾਹ ਕਾਲਾ ਹੋਇਆ ਹੋਇਆ, ਭਾਂਡਾ ਅਤ ਮਲੀਨ, ਬਹੁਤ ਮੈਲਾ ਹੈ ਭਾਂਡਾ ਹਿਰਦਾ, ਧੋਤਾ ਹੱਛਾ ਨਾ ਹੋਏ ਸੀ। ਸਤਿਗੁਰੂ ਸਾਹਿਬ ਜੀ ਕਹਿੰਦੇ ਧੋਤਿਆ ਵੀ ਹੱਛਾ ਨਹੀਂ ਹੁੰਦਾ, ਧੋ ਕਰਕੇ ਵੀ ਚੰਗਾ ਨਹੀਂ ਹੁੰਦਾ, ਸਰੀਰ ਨੂੰ ਧੋ ਕਰਕੇ ਕਿਹਾ। ਸਰੀਰ ਧੋਣ ਦੇ ਨਾਲ, ਸਰੀਰ ਦਾ ਇਸ਼ਨਾਨ ਕਰਾਉਣ ਦੇ ਨਾਲ ਮਨ ਨਹੀਂ ਸਾਫ ਹੁੰਦੇ। ਤੀਰਥਾਂ ਉੱਪਰ ਇਸ਼ਨਾਨ ਜਾ ਕੇ ਕਰਨਾ ਅੰਦਰ ਵੇਸਨ ਕੋਰ ਵਾਲੀ ਗੱਲ ਹੈ, ਬਾਹਰ ਧੋਤੀ ਤੁੰਬੜੀ, ਅੰਦਰ ਵੇਸਨ ਕੋਰ, ਤੁੰਬੀ ਜਿਹੜੀ ਹੈ ਤੁੰਮੀ, ਉਹਨੂੰ ਬਾਹਰੋਂ ਬਾਹਰੋਂ ਧੋੜੀਏ। ਤੀਰਥਾਂ ਉੱਪਰ ਲੈ ਕੇ ਲੋਕੀ 68 ਤੀਰਥ ਨਹਾਈ, ਕੌਰਾਪਨ ਤਉ ਨਾ ਜਾਈ। ਲੋਕੀ ਜਿਹੜੀ ਤੁੰਮੀ ਹੁੰਦੀ ਹੈ, ਕਬੀਰ ਜੀ ਨੂੰ ਪੰਡਿਤ ਕਹਿੰਦੇ ਆਓ ਤੁਹਾਨੂੰ ਤੀਰਥਾਂ ਉੱਪਰ ਇਸ਼ਨਾਨ ਕਰਵਾਉਣ ਲੈ ਚੱਲੀਏ। ਕਹਿਣ ਲੱਗੇ ਵੀ ਮੇਰੀ ਇਹ ਤੁੰਮੀ ਲੈ ਜਾਓ, ਇਹਨੂੰ ਮੈਂ ਤਾਂ ਬਿਜ਼ੀ ਹਾਂ, ਮੈਂ ਤਾਂ ਕੰਮ ਦੇ ਵਿੱਚ ਰੁੱਝਾ ਹਾਂ, ਮੇਰੀ ਇਹ ਤੁੰਮੀ ਲੈ ਜਾਓ, ਇਹਦਾ ਇਸ਼ਨਾਨ ਕਰਵਾ ਕੇ ਲਿਆਓ। ਪਾਂਡੇ ਜਿੱਥੇ ਜਿੱਥੇ ਗਏ ਪੰਡਿਤ, ਉਹ ਤੁੰਮੀ ਦਾ ਵੀ ਜਾ ਕੇ ਉਹਨਾਂ ਨੇ ਇਸ਼ਨਾਨ ਕਰਵਾਇਆ, ਤੁੰਮੀ ਨੂੰ ਵੀ ਨਵਾਉਂਦੇ ਨੇ। ਜਦੋਂ ਆ ਕੇ ਵੇਖਿਆ, ਆ ਕੇ ਦੇਤੀ ਤੁੰਮੀ ਦਾ ਇਸ਼ਨਾਨ ਕਰਵਾਤਾ, ਭਗਤ ਜੀ ਨੇ ਪੁੱਛਿਆ, ਹਾਂਜੀ ਕਰਵਾਤਾ, ਹੁਣ ਤਾਂ ਤੁੰਮੀ ਅੰਮ੍ਰਿਤ ਬਣ ਗਈ ਹੋਵੇਗੀ, ਬਹੁਤ ਸਾਰੇ ਤੀਰਥਾਂ ਉੱਪਰ ਇਸ਼ਨਾਨ ਕਰਕੇ ਆਈ ਹੈ, ਹੁਣ ਤਾਂ ਮਿੱਠੀ ਹੋ ਗਈ ਹੋਵੇਗੀ, ਸੋ ਇਹ ਛਕੋ ਤੁਸੀਂ। ਉਹ ਬਣਾ, ਉਹ ਥੋੜੀ ਜਿਹੀ ਚੀਰ ਕੇ ਛਕਾਈ ਤੇ ਕੌੜੀ, ਕੌੜਾਪਨ ਨਹੀਂ ਗਿਆ ਉਹਦਾ। ਲੋਕੀ 68 ਤੀਰਥ ਨਹਾਈ, ਤੁੰਮੀ ਨੂੰ 68 ਤੀਰਥਾਂ ਦਾ ਇਸ਼ਨਾਨ ਕਰਵਾਇਆ, ਕੌੜਾਪਨ ਤਉ ਨਾ ਜਾਈ, ਉਹਦੇ ਵਿੱਚ ਕੜੱਤਣ ਤਾਂ ਵੀ ਨਹੀਂ ਗਈ, ਕੌੜਾਪਣਾ ਜਿਹੜਾ ਉਹਦਾ ਸੀ, ਕੌੜਾਪਨ ਉਹਨੇ ਨਹੀਂ ਗਵਾਇਆ। ਇਸ ਤਰ੍ਹਾਂ ਤੀਰਥਾਂ ਉੱਪਰ ਇਸ਼ਨਾਨ ਧੋਤਾ ਹੱਛਾ ਨਾ ਹੋਈ ਸੀ, ਸਰੀਰ ਨੂੰ ਧੋਣ ਦੇ ਨਾਲ ਮਨ ਹੱਛਾ ਨਹੀਂ ਹੁੰਦਾ, ਮਨ ਦੀ ਮੈਲ ਕਿਵੇਂ ਲਵੇਗੀ, ਮਨ ਸਾਫ ਕਿਵੇਂ ਹੋਵੇਗਾ। ਉਹ ਧੋਪੈ ਨਾਵੈ ਕਹਿ ਰੰਗ, ਜਪਜੀਤ ਸਾਹਿਬ ਜੀ ਆਪਾਂ ਪੜ੍ਹਦੇ ਹਾਂ, ਭਰੀ ਹੈ ਮਤ ਪਾਪਾਂ ਕਹਿ ਸੰਗ, ਪਾਪਾਂ ਦੇ ਨਾਲ ਮਤ ਭਰੀ ਹੋਈ ਹੈ, ਮਲੀਨ ਹੈ, ਕਿਵੇਂ ਸਾਫ ਹੋਵੇਗੀ। ਉਹ ਧੋਪੈ ਨਾਵੈ ਕਹਿ ਰੰਗ, ਨਾਮ ਦੇ ਨਾਲ ਪ੍ਰੇਮ ਕਰਨ ਦੇ ਨਾਲ, ਰੰਗ ਨਾਮ ਹੈ ਪ੍ਰੇਮ ਦਾ, ਨਾਮ ਨਾਲ ਪ੍ਰੇਮ ਕਰਨ ਦੇ ਨਾਲ, ਪ੍ਰਭੂ ਨਾਲ ਪ੍ਰੇਮ ਕਰਨ ਦੇ ਨਾਲ ਇਹ ਮੈਲ ਲਹੇਗੀ। ਸੋ ਇਸ ਤਰ੍ਹਾਂ ਮੈਲ ਕਿਹੜੀ ਕਿਹੜੀ ਹੈ ਭਾਈ, ਮਲ ਵਿਖੇਪ ਤੇ ਅਵਰਨ, ਤਿੰਨ ਪ੍ਰਕਾਰ ਦੀ ਮੈਲ ਮੰਨੀ ਹੈ ਮਨ ਦੇ ਵਿੱਚ। ਤੇ ਇਸ ਤਰ੍ਹਾਂ ਇਹ ਮੈਲ ਜਦੋਂ ਲੈ ਜਾਵੇ, ਇਹ ਮੈਲ ਕਿਹੜੀ ਕਿਹੜੀ ਹੈ, ਮਲ ਕਿਹਨੂੰ ਕਹਿੰਦੇ ਨੇ, ਵਿਖੇਪ ਕਿਹਨੂੰ ਕਿਹਨੂੰ ਕਹਿੰਦੇ ਨੇ, ਅਵਰਨ ਕਿਹਨੂੰ ਕਹਿੰਦੇ ਨੇ। ਮਲ ਵਿਖੇਪ ਤੇ ਅਵਰਨ, ਤਿੰਨ ਤਰ੍ਹਾਂ ਸਾਡੇ ਮਨ ਨੂੰ ਮੈਲ ਲੱਗੀ ਹੈ, ਇਹ ਆਪਾਂ ਫਿਰ ਕਿਸੇ ਦਿਨ ਵਿਚਾਰ ਕਰਾਂਗੇ। ਇੰਨਾ ਸਮਝੀਏ ਕਿ ਮਨ ਮੈਲਾ ਹੈ, ਅਭਿਆਸ ਕਰਦਿਆਂ ਹੋਇਆਂ ਜਦੋਂ ਮਨ ਉੱਜਲ ਹੋ ਜਾਵੇ, ਮਨ ਸਾਫ਼ ਹੋ ਜਾਵੇ, ਕਰਦਿਆਂ ਕਰਦਿਆਂ ਮਨ ਨਿਰਮਲ ਭਇਆ, ਮਨ ਨਿਰਮਲ ਹੋ ਗਿਆ, ਉੱਜਲ ਹੋ ਗਿਆ ਹੈ, ਜੈਸਾ ਗੰਗਾ ਨੀਰ, ਕਿਵੇਂ ਹੋਇਆ, ਜਿਵੇਂ ਗੰਗਾ ਦਾ ਪਾਣੀ ਪਵਿੱਤਰ ਮੰਨਿਆ ਉਹਨਾਂ ਨੂੰ। ਪਾਤਸ਼ਾਹ ਲੱਗ ਹਰ ਫਿਰੋ ਕਹਿਤ ਕਬੀਰ ਕਬੀਰ, ਤਦੋਂ ਫਿਰ ਪ੍ਰਭੂ ਪਿੱਛੇ ਲੱਗਿਆ ਫਿਰਦਾ, ਕਹਿਤ ਕਬੀਰ ਕਬੀਰ, ਭਗਤ ਕਬੀਰ ਜੀ ਕਹਿੰਦੇ ਕਹਿਤ ਕਬੀਰ ਕਬੀਰ, ਅੱਗੇ ਮੈਂ ਕਹਿੰਦਾ ਸੀ ਰਾਮ ਰਾਮ, ਹੁਣ ਉਹ ਕਹਿੰਦਾ ਕਬੀਰ ਕਬੀਰ, ਉਹ ਕਬੀਰ ਕਬੀਰ ਜਪਦਾ, ਜਿਹਦੇ ਪਿੱਛੇ ਦੁਨੀਆਂ ਪਰਮੇਸ਼ਰ ਦੇ ਪਿੱਛੇ ਜਾਂਦੀ ਹੈ, ਉਹ ਹੁਣ ਮੇਰੇ ਪਿੱਛੇ ਆ ਰਿਹਾ ਹੈ। ਇਸ ਤਰ੍ਹਾਂ ਪ੍ਰੇਮ ਦੇ ਨਾਲ ਵਸ ਵਿੱਚ ਕਰ ਲਿਆ ਹੈ, ਮਨ ਨਿਰਮਲ ਹੋ ਗਿਆ, ਪ੍ਰਭੂ ਦਾ ਨਿਵਾਸ ਹੋ ਜਾਂਦਾ। ਜਦੋਂ ਹੀ ਮਨ ਸਾਫ਼ ਹੋ ਜਾਵੇ, ਉਦੋਂ ਹੀ ਉਹਦਾ ਨਿਵਾਸ ਹੈ, ਉਦੋਂ ਜਿਹੜਾ ਮਨ ਹੈ ਪ੍ਰਭੂ ਦੇ ਨਾਲ ਜੁੜ ਜਾਂਦਾ ਹੈ, ਪ੍ਰਭੂ ਜੀ ਦੇ ਚਰਨ ਜਿਹੜੇ ਨੇ ਉਹ ਮਨ ਵਿੱਚ ਆ ਕੇ ਫਿਰ ਸਮਾ ਜਾਂਦੇ ਨੇ, ਹਿਰਦੇ ਦੇ ਵਿੱਚ ਨਾਮ ਰੂਪੀ ਜਿਹੜੇ ਚਰਨ ਹਨ ਗੁਰੂ ਪਿਆਰੇ, ਉਹ ਫਿਰ ਟਿਕਦੇ ਨੇ ਉਹਨਾਂ ਚਰਨਾਂ ਹੀ। ਮਨ ਸਾਫ ਹੋਣ ਦੇ ਨਾਲ ਹੀ ਹਿਰਦੇ ਦੇ ਵਿੱਚ ਨਾਮ ਵਸੇਗਾ, ਚਿੱਤ ਚਰਨ ਨਾਮ, ਆਪਣੇ ਚਿੱਤ ਨੂੰ ਨਾਮ ਰੂਪੀ ਚਰਨਾਂ ਦੇ ਨਾਲ ਜੋੜੋ, ਜੁੜਨ ਦੇ ਨਾਲ ਹੀ ਜੁੜੇਗਾ, ਹੌਲੀ ਹੌਲੀ ਜੁੜੇਗਾ, ਜੁੜਦਿਆਂ ਜੁੜ ਜਾਵੇਗਾ। ਚਰਨ ਠਾਕੁਰ ਕੇ ਹਿਰਦੈ ਸਮਾਣੇ, ਠਾਕੁਰ ਦੇ ਚਰਨ ਪਰਮੇਸ਼ਰ ਦੇ ਚਰਨ ਹੁਣ ਹਿਰਦੇ ਚ ਸਮਾਏ ਨੇ, ਕਿਉਂਕਿ ਹਿਰਦੇ ਦੇ ਵਿੱਚੋਂ ਮਨ ਦੇ ਵਿੱਚੋਂ ਦੂਜੀ ਚੀਜ਼ ਪਹਿਲ ਬਾਹਰ ਕੱਢ ਦਿੱਤੀ ਹੈ। ਵਸਤੂ ਅੰਦਰ ਵਸਤ ਸਮਾਵੈ, ਦੂਜੀ ਹੋਵੇ ਪਾਸ, ਜਿਹੜੀ ਭਾਂਡੇ ਚ ਵਸਤੂ ਪਾਵਾਂਗੇ, ਪਹਿਲੀ ਬਾਹਰ ਕੱਢ ਦਿੱਤੀ, ਦੂਜੀ ਪਾ ਦਿੱਤੀ ਹੈ, ਦੂਜੀ ਵਸਤੂ ਜਿਹੜੀ ਭਾਂਡੇ ਚ ਸਮਾ ਗਈ ਹੈ। ਇਸ ਤਰ੍ਹਾਂ ਹੋਮੈ ਨਾਵੈ ਨਾਲ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋਵਾਂ ਚੀਜ਼ਾਂ ਦਾ ਵਿਰੋਧ ਹੈ, ਨਾਮ ਦਾ ਤੇ ਹੋਮੇ ਦਾ ਆਪਸ ਵਿੱਚ ਵਿਰੋਧ ਹੈ, ਦੋਏ ਨਾ ਵਸੈ ਇੱਕ ਠਾਏ। ਦੋਵੇਂ ਚੀਜ਼ਾਂ ਇੱਕ ਥਾਂ ਤੇ ਨਹੀਂ ਵਸਦੀਆਂ, ਜਾਂ ਤਾਂ ਹੋਮੇ ਰਹੇਗੀ ਜਾਂ ਨਾਮ ਵਸੇਗਾ। ਜਿਹੜਾ ਨਾਮ ਜਪਦਾ ਉਹਦੇ ਵਿੱਚ ਹੋਮੇ ਨਹੀਂ ਰਹੇਗੀ, ਹੋਮੇ ਨਾਸ ਹੋ ਜਾਵੇਗੀ ਨਾਮ ਜਪਣ ਦੇ ਨਾਲ, ਤੇ ਜਿਹੜਾ ਨਾਮ ਨਹੀਂ ਜਪਦਾ ਅੰਦਰ ਹੋਮੇ ਉਹਦੇ ਵਿੱਚ ਹੋਮੇ ਆ, ਉੱਥੇ ਨਾਮ ਦਾ ਨਿਵਾਸ ਨਹੀਂ ਹੋ ਸਕਦਾ। ਹੋਮੇ ਨਾਵੈ ਨਾਲ ਵਿਰੋਧ ਹੈ, ਹੋਮੇ ਦਾ ਨਾਮ ਦੇ ਨਾਲ ਵਿਰੋਧ ਹੈ, ਨਾਮ ਦਾ ਤੇ ਹੋਮੇ ਦਾ ਆਪਸ ਵਿੱਚ ਵਿਰੋਧੀ ਤੱਤ ਨੇ, ਦੋਵਾਂ ਦਾ ਵਿਰੋਧ ਹੈ। ਦੋਏ ਨਾ ਵਸੈ ਕਠਾਏ, ਇੱਕ ਥਾਂ ਤੇ ਦੋਵੇਂ ਨਹੀਂ ਵਸਦੇ। ਵਸਤੂ ਅੰਦਰ ਵਸਤੂ ਮਵੈ ਦੂਜੀ ਹੋਵੇ ਪਾਸ, ਹੋਮੇ ਬਾਹਰ ਹੋਵੇਗੀ ਨਾਮ ਦਾ ਨਿਵਾਸ ਹੋਵੇਗਾ, ਨਾਮ ਦਾ ਨਿਵਾਸ ਹੋਮੇ ਬਾਹਰ। ਇਸ ਤਰ੍ਹਾਂ ਹੋਮੇ ਬਾਹਰ ਹੋ ਜਾਵੇਗੀ, ਨਾਮ ਦਾ ਹਿਰਦੇ ਵਿੱਚ ਨਿਵਾਸ ਹੋਵੇਗਾ, ਨਾਮ ਹਿਰਦੇ ਵਿੱਚ ਵਸ ਜਾਵੇਗਾ, ਹਰ ਵਕਤ ਚੱਲਦਾ ਰਹੇਗਾ। ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਵੇ ਫਿਰ ਆਪੇ ਹੀ ਸ਼ੁਰੂ ਹੋ ਜਾਂਦਾ, ਥੋੜਾ ਜਿਹਾ ਜਪਣ ਦੇ ਨਾਲ ਅੰਦਰੋਂ। ਜਿਵੇਂ ਆਪਾਂ ਕੋਈ ਇੰਜਨ ਸਟਾਰਟ ਕਰਨਾ ਹੋਵੇ, ਗੇੜਾ ਪਾ ਦਈਏ ਤੇ ਮੁੜ ਕੇ ਆਪੇ ਚੱਲੀ ਜਾਂਦਾ, ਇਸ ਤਰੀਕੇ ਨਾਲ ਗੇੜਾ ਪਾਉਣ ਦੀ ਲੋੜ ਹੁੰਦੀ ਹੈ, ਥੋੜਾ ਜਿਹਾ ਜਪਣ ਦੀ ਲੋੜ ਹੈ ਹਿਰਦੇ ਵਿੱਚ, ਫਿਰ ਆਪੇ ਸਟਾਰਟ। ਸ਼ਾਂਤੀ ਬਾਣੀ ਦੁਆਰਾ, ਸੋ ਬੈਖਰੀ ਬਾਣੀ ਮਧਮਾ ਪਛੰਤੀ ਤੇ ਪਰਾ ਬਾਣੀ ਦੁਆਰਾ ਫਿਰ ਆਪੇ ਜਾਪ ਚੱਲੀ ਜਾਂਦਾ, ਹਿਰਦੇ ਦੇ ਵਿੱਚ ਆ ਕੇ ਪ੍ਰਭੂ ਜੀ ਦੇ ਚਰਨ ਵਸ ਜਾਂਦੇ ਨੇ, ਹੌਲੀ ਹੌਲੀ ਵਸਦਿਆਂ ਵਸਦਿਆਂ ਵਸ ਜਾਂਦੇ ਨੇ। ਚਰਨ ਠਾਕੁਰ ਕੇ ਹਿਰਦੇ ਸਮਾਣੇ, ਠਾਕੁਰ ਦੇ ਪਰਮੇਸ਼ਰ ਦੇ ਜਿਹੜੇ ਚਰਨ ਹਨ ਉਹ ਹਿਰਦੇ ਵਿੱਚ ਸਮਾਣੇ ਸਮਾਏ ਹਨ ਭਗਤਾਂ ਦੇ।
ਕਾਲ ਕਲੇਸ਼ ਸਭ ਦੂਰ ਪਏ ਆਣੇ,
ਤੇ ਲਾਭ ਕੀ ਹੁੰਦਾ ਪਰਮੇਸ਼ਰ ਦੇ ਚਰਨ ਹਿਰਦੇ ਵਿੱਚ ਵਸਾਉਣ ਦੇ ਨਾਲ ਕੀ ਲਾਭ ਹੁੰਦਾ? ਮਹਾਰਾਜ ਅਗਲੀ ਪੰਕਤੀ ਚ ਲਾਭ ਦੱਸ ਰਹੇ ਨੇ, ਕਾਲ ਕਲੇਸ਼ ਸਭ ਦੂਰ ਪਿਆਣੇ। ਅਗਲੀਆਂ ਦੋਨਾਂ ਪੰਕਤੀਆਂ ਦੇ ਵਿੱਚ ਮਹਾਰਾਜ ਨੇ ਹਿਰਦੇ ਦੇ ਵਿੱਚ ਪ੍ਰਭੂ ਦੇ ਚਰਨ ਵਸਣ ਦਾ ਲਾਭ ਦੱਸਿਆ ਹੈ। ਲਾਭ ਤਾਂ ਆਪਾਂ ਸੋਚਦੇ ਹੀ ਨਾ ਵੀ ਲਾਭ ਕੀ ਹੋਵੇਗਾ, ਲਾਭ ਹੈ ਕਾਲ ਕਲੇਸ਼ ਸਭ ਦੂਰ ਪਿਆਣੇ। ਕਾਲ ਨਾਮ ਹੈ ਝਗੜੇ, ਕਲੇਸ਼ ਨਾਮ ਹੈ ਦੁੱਖ ਦਾ। ਕਲੇਸ਼ ਤੇ ਝਗੜੇ ਜਿਹੜੇ ਨੇ ਅੰਦਰੋਂ ਹੀ ਸ਼ੁਰੂ ਹੁੰਦੇ ਨੇ ਬੰਦੇ ਦੇ, ਝਗੜੇ ਵੀ ਅੰਦਰੋਂ ਹੀ ਸ਼ੁਰੂ ਹੁੰਦੇ ਨੇ। ਜੇ ਆਪਾਂ ਕਿਸੇ ਦੇ ਨਾਲ ਝਗੜਾ ਕਰਦੇ ਹਾਂ ਆਪਣੇ ਅੰਦਰੋਂ ਕੀ ਉੱਠਦਾ? ਕ੍ਰੋਧ ਉੱਠਿਆ ਹੈ, ਕ੍ਰੋਧ ਦੇ ਵਿੱਚੋਂ ਹੀ ਗਾਂਹ ਹੋਰ ਚੀਜ਼ਾਂ ਬਣਦੀਆਂ ਨੇ, ਨਫ਼ਰਤ ਪੈਦਾ ਹੁੰਦੀ ਹੈ ਕ੍ਰੋਧ ਵਿੱਚੋਂ। ਨਫ਼ਰਤ ਜਿਹੜੀ ਹੈ, ਹੇਠ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕ੍ਰੋਧ ਦਾ ਹਿੱਸਾ ਹੈ। ਕ੍ਰੋਧ ਵਿੱਚੋਂ ਨਫ਼ਰਤ ਪੈਦਾ ਹੁੰਦੀ ਹੈ। ਪੰਜ ਚੀਜ਼ਾਂ ਨੇ, ਪੰਜਾਂ ਦੇ ਵਿੱਚੋਂ ਗਾਂਹ ਜਿਹੜੀ ਆਸਰੀ ਸੰਪਦਾ ਆਪਾਂ ਕਹਿ ਦਈਏ, ਜਿਹਨੂੰ ਆਪਾਂ ਔਗਣ ਕਹਿ ਦਿੰਦੇ ਹਾਂ, ਉਹ ਇਹਨਾਂ ਪੰਜਾਂ ਤੋਂ ਹੀ ਪ੍ਰਗਟ ਹੁੰਦੇ ਨੇ। ਕ੍ਰੋਧ ਪੈਦਾ ਹੋਇਆ, ਕਲੇਸ਼ ਕਲਾ ਝਗੜਾ, ਕ੍ਰੋਧ ਦੇ ਨਾਲ ਹੀ ਝਗੜਾ ਹੋਇਆ, ਅੰਦਰੋਂ ਹੀ ਉਹ ਪੈਦਾ ਹੋਇਆ। ਉਹਦੇ ਵਿੱਚੋਂ ਨਫ਼ਰਤ ਪੈਦਾ ਹੋਈ ਹੈ, ਉਹਦੇ ਵਿੱਚੋਂ ਹੀ ਫਿਰ ਈਰਖਾ ਪੈਦਾ ਹੋਈ ਹੈ, ਜੈਲਸ ਉਹਦੇ ਵਿੱਚੋਂ ਹੀ ਪੈਦਾ ਹੁੰਦੀ ਹੈ। ਕ੍ਰੋਧ ਵਿੱਚੋਂ ਹੀ ਜੈਲਸ ਪੈਦਾ ਹੋਈ ਹੈ, ਈਰਖਾ ਉਹਦੇ ਵਿੱਚੋਂ ਹੀ ਸਾੜਾ ਪੈਦਾ ਹੋਇਆ ਕ੍ਰੋਧ ਵਿੱਚੋਂ। ਕ੍ਰੋਧ ਅੱਗ ਦਾ ਤੱਤ ਹੈ। ਆਪਾਂ ਕਹਿੰਦੇ ਹਾਂ ਪੰਜ ਤੱਤਾਂ ਦੁਆਰਾ ਸਰੀਰ ਬਣਿਆ, ਅੱਗ ਹਵਾ ਪਾਣੀ ਆਕਾਸ਼ ਧਰਤੀ, ਅੱਗ ਦੇ ਵਿੱਚੋਂ ਕ੍ਰੋਧ ਬਣਿਆ ਹੈ। ਇਹ ਜਿਹੜੇ ਅੰਦਰਲੇ ਪਾਸੇ ਇਹ ਆਪਣੀਆਂ ਚੀਜ਼ਾਂ ਨੇ ਨਾ, ਇਹ ਵੀ ਪੰਜਾਂ ਤੱਤਾਂ ਤੋਂ ਹੀ ਪੈਦਾ ਹੋਈਆਂ ਨੇ। ਪੰਜਾਂ ਤੱਤਾਂ ਦੇ ਖਿਲਤਾਂ ਇਹਨਾਂ ਨੂੰ ਕਹਿੰਦੇ ਨੇ, ਪੰਜ ਤੱਤਾਂ ਦੇ ਖਿਲਤਾਂ। ਸੋ ਇਸ ਤਰੀਕੇ ਨਾਲ ਕ੍ਰੋਧ ਦੇ ਵਿੱਚੋਂ ਹੀ ਇਹ ਨਫ਼ਰਤ ਪੈਦਾ ਹੋਈ ਹੈ, ਕ੍ਰੋਧ ਵਿੱਚੋਂ ਹੀ ਈਰਖਾ ਜੈਲਸ ਪੈਦਾ ਹੋਈ, ਕ੍ਰੋਧ ਵਿੱਚੋਂ ਹੀ ਸਾੜਾ ਪੈਦਾ ਹੋਇਆ। ਇਸ ਕਰਕੇ ਉਹ ਚੀਜ਼ ਜਿਹੜੀ ਹੈ ਸ਼ਾਂਤ ਹੋ ਜਾਂਦੀ ਹੈ। ਕ੍ਰੋਧ ਅੰਧ ਕਰੋ ਦ੍ਰਿਗਵੰਤਨ ਕੋ ਸ਼ਰੁਤਵੰਤਨ ਕੋ ਬਦਰੋ ਕਰ ਡਾਰੋ। ਇਹ ਕ੍ਰੋਧ ਕਹਿੰਦਾ ਨੇਤਰਾਂ ਵਾਲਿਆਂ ਨੂੰ ਮੈਂ ਅੰਨਿਆ ਕਰ ਦਿੰਦਾ, ਅੰਧ ਕਰੋ ਦ੍ਰਿਗਵੰਤਨ ਕੋ ਨੇਤਰਾਂ ਵਾਲਿਆਂ ਨੂੰ ਅੰਨਿਆ, ਸ਼ਰੁਤਵੰਤਨ ਕੋ ਬਦਰੋ ਕਰ ਡਾਰੋ ਕੰਨਾਂ ਵਾਲਿਆਂ ਨੂੰ ਬੋਲਾ ਕਰ ਦਿੰਦਾ। ਸੋ ਪ੍ਰਭੂ ਦੇ ਹਿਰਦੇ ਚ ਚਰਨ ਸਮਾ ਗਏ ਜਦੋਂ, ਉਦੋਂ ਕ੍ਰੋਧ ਕਿੱਥੇ ਰਹਿ ਗਿਆ? ਫਿਰ ਖਤਮ, ਕ੍ਰੋਧ ਖਤਮ ਹੋ ਗਿਆ ਉੱਥੇ, ਕ੍ਰੋਧ ਦਾ ਸਰਵਨਾਸ਼ ਸੋ ਹੋ ਗਿਆ ਹੈ। ਕਲ ਕਲੇਸ਼ ਦੂਸਰਾ ਕਲੇਸ਼ ਹੈ, ਕਲੇਸ਼ ਨਾਮ ਹੈ ਦੁੱਖ ਦਾ। ਝਗੜੇ ਵੀ ਖਤਮ ਹੋ ਜਾਂਦੇ ਨੇ ਅੰਦਰਲੇ ਪਾਸਿਓਂ, ਜੇ ਆਪਾਂ ਕਿਸੇ ਦੇ ਨਾਲ ਨਫ਼ਰਤ ਕਰਦੇ ਹਾਂ ਕੁਦਰਤੀ ਗੱਲ ਉਹ ਵੀ ਕਰੇਗਾ। ਸੋ ਆਪਣੇ ਜਿਹੜੇ ਵਿਚਾਰ ਨੇ ਅੰਦਰੋਂ ਪੈਦਾ ਹੁੰਦੇ, ਸੋ ਹਿਰਦੇ ਪਰਾ ਬਾਣੀ ਦੇ ਵਿੱਚੋਂ ਉੱਠਦੇ, ਆਪਣੇ ਟੈਲੀਪੈਥੀ ਦੁਆਰਾ ਸਾਰੇ ਆਪਣੇ ਉਹ ਵਿਚਾਰ ਜਿਹੜੇ ਅਗਲੇ ਨੂੰ ਪ੍ਰਭਾਵਿਤ ਕਰਦੇ ਨੇ, ਤੇ ਝਗੜਾ ਫਿਰ ਆਪੇ ਪਵੇਗਾ। ਕਈ ਵਾਰੀ ਆਪਾਂ ਆਮ ਜ਼ਿੰਦਗੀ ਦੇ ਵਿੱਚ ਹੁੰਦਾ, ਫਲਾਣੇ ਬੰਦੇ ਦੀ ਮੈਨੂੰ ਸ਼ਕਲ ਨਹੀਂ ਚੰਗੀ ਲੱਗਦੀ, ਕਿਉਂ ਨਹੀਂ ਚੰਗੀ ਲੱਗਦੀ ਸ਼ਕਲ? ਉਹਨੂੰ ਮੈਂ ਵੇਖਣਾ ਨਹੀਂ ਚਾਹੁੰਦਾ, ਉਹਦੀ ਮੈਨੂੰ ਸ਼ਕਲ ਨਹੀਂ ਚੰਗੀ ਲੱਗਦੀ, ਉਹ ਮੈਨੂੰ ਚੰਗਾ ਨਹੀਂ ਲੱਗਦਾ ਬੰਦਾ, ਕਿਉਂ ਨਹੀਂ ਲੱਗਦਾ? ਉਹਦੇ ਵਿਚਾਰ ਆਪਣੇ ਨਾਲ ਨਹੀਂ ਮਿਲਦੇ ਉਹਦੇ ਅੰਦਰ, ਜਾਂ ਉਹ ਆਪਾਂ ਨੂੰ ਨਫ਼ਰਤ ਅੰਦਰੋਂ ਸੋਚ ਰਿਹਾ, ਅੰਦਰੋਂ ਬੁਰਾ ਸੋਚ ਰਿਹਾ, ਜਾਂ ਆਪਾਂ ਉਹਦੇ ਬਾਰੇ ਸੋਚ ਰਹੇ ਹਾਂ, ਉਹਦੇ ਵਿੱਚ ਵੀ ਉਹ ਵਿਚਾਰ ਜਿਹੜੇ ਆਪਾਂ ਕਿਸੇ ਪ੍ਰਤੀ ਸੋਚਾਂਗੇ ਉਹਦੇ ਮਨ ਚ ਵੀ ਉਹੀ ਵਿਚਾਰ ਪੈਦਾ ਹੋ ਜਾਣੇ ਆ। ਜੇ ਉਹ ਆਪਣੇ ਪ੍ਰਤੀ ਸੋਚੇਗਾ ਤੇ ਆਪਣੇ ਮਨ ਚ ਕੁਦਰਤੀ ਗੱਲ ਉਹ ਵਿਚਾਰ ਉਹਦੇ ਪ੍ਰਤੀ ਪੈਦਾ ਹੋਣਗੇ ਜਿਹੋ ਜਿਹੇ ਉਹ ਸੋਚ ਰਿਹਾ। ਜੇ ਆਪਣੇ ਨਾਲ ਉਹ ਨਫ਼ਰਤ ਈਰਖਾ ਜੈਲਸ ਕਰਦਾ ਆਪਣੇ ਮਨ ਚ ਕੁਦਰਤੀ ਆਪਾਂ ਪਤਾ ਸੋਚੀਏ ਵੀ ਆਪਾਂ ਉਹਦਾ ਬੁਰਾ ਸੋਚੀ ਜਾਂਦੇ ਉਹਨੂੰ ਪਤਾ ਨੀ ਲੱਗਣਾ, ਨਹੀਂ ਪਤਾ ਲੱਗ ਜਾਂਦਾ। ਜੇ ਆਪਾਂ ਕਹੀਏ ਆਪਾਂ ਉਹਦਾ ਸੋਚਦੇ ਹਾਂ ਬੁਰਾ ਤੇ ਉਹਨੂੰ ਪਤਾ ਨੀ ਲੱਗਣਾ, ਮਨ ਕਰਕੇ ਬੁਰਾ ਸੋਚਦਿਆਂ ਨਹੀਂ ਪਤਾ ਲੱਗਣਾ ਕਿਸੇ ਨੂੰ, ਨਹੀਂ ਪਤਾ ਲੱਗ ਜਾਏਗਾ ਉਹਨੂੰ, ਪਤਾ ਲੱਗ ਜਾਂਦਾ ਹੈ। ਸੋ ਇਸ ਤਰੀਕੇ ਨਾਲ ਇਹ ਅੰਦਰੋਂ ਉਹੋ ਜਿਹੇ ਵਿਚਾਰਾਂ ਦਾ ਫਲੋ ਹੁੰਦਾ ਹੈ, ਟੈਲੀਪੈਥੀ ਉਹੋ ਜਿਹਾ ਫਲੋ ਅੰਦਰੋਂ ਜਾਂਦਾ ਵਿਚਾਰਾਂ ਦਾ। ਸੋ ਇਸ ਤਰੀਕੇ ਨਾਲ ਅਗਲੇ ਨੂੰ ਪ੍ਰਭਾਵਿਤ ਕਰਦਾ ਜਾ ਕੇ ਉਹਨੂੰ ਪਤਾ ਲੱਗ ਜਾਂਦਾ ਕੁਦਰਤੀ। ਇਸੇ ਕਰਕੇ ਸਤ ਉਹਦੇ ਨਾਲ ਫਿਰ ਸ਼ੁਰੂ ਹੋ ਜਾਂਦਾ ਆਪਣਾ। ਮਹਾਰਾਜ ਨੇ ਗਰੀਬ ਨਿਵਾਜ ਨੇ ਇਸੇ ਕਰਕੇ ਕਿਹਾ ਹੈ, ਕਿਉਂ ਕਿਹਾ ਮਹਾਰਾਜ ਨੇ ਇਸੇ ਕਰਕੇ ਕਿਹਾ ਹੈ, ਪਰ ਕਾ ਬੁਰਾ ਨਾ ਰੱਖੋ ਚੀਤ, ਪਰਾਏ ਦਾ ਚਿੱਤ ਵਿੱਚ ਬੁਰਾ ਨਾ ਰੱਖੋ, ਚਿੱਤ ਵਿੱਚ ਵੀ ਨਹੀਂ ਰੱਖਣਾ, ਕਰਨਾ ਤਾਂ ਦੂਰ ਦੀ ਗੱਲ ਹੈ, ਬਚਨਾ ਕਰਕੇ ਕਿਸੇ ਨੂੰ ਦਿਖਾਉਣਾ, ਦਿਲ ਦਿਖਾਉਣਾ, ਤੋੜਨਾ ਜਾਂ ਸਰੀਰਕ ਹਿੰਸਾ ਕਰਨੀ, ਸਰੀਰ ਕਰਕੇ ਕਿਸੇ ਨਾਲ ਦੇ ਨਾਲ ਕਿਸੇ ਨੂੰ ਮਾਰਨਾ ਕੁੱਟਣਾ, ਇਹ ਤਾਂ ਦੂਰ ਹੈ। ਮਨ ਕਰਕੇ ਵੀ ਮਹਾਰਾਜ ਕਹਿੰਦੇ ਪਰ ਕਾ ਬੁਰਾ ਨਾ ਰੱਖੋ ਚੀਤ, ਨਾ ਚਿੱਤ ਚ ਰੱਖੋ, ਤੁਮਕੋ ਦੁੱਖ ਨਹੀਂ ਭਾਈ ਮੀਤ, ਹੇ ਮੇਰੇ ਭਰਾਵੋ, ਹੇ ਮੇਰੇ ਮਿੱਤਰੋ, ਤੁਹਾਨੂੰ ਦੁੱਖ ਨਹੀਂ ਹੋਵੇਗਾ ਕਿਸੇ ਤਰ੍ਹਾਂ ਦਾ। ਇੰਨੀ ਗੱਲ ਇੰਨੀ ਇਹਦੇ ਵਿੱਚ ਵੱਡੀ ਗੱਲ ਹੈ। ਸੋ ਇਸ ਤਰੀਕੇ ਨਾਲ ਅੰਦਰੋਂ ਹੀ ਚੀਜ਼ ਹੁੰਦੀ ਹੈ, ਅੰਦਰੋਂ ਜਦੋਂ ਫਿਰ ਖਤਮ ਹੋ ਜਾਵੇ, ਠਾਕੁਰ ਦੇ ਚਰਨ ਹਿਰਦੇ ਚ ਸਮਾ ਗਏ ਨੇ ਤੇ ਫਿਰ ਇਹ ਚੀਜ਼ ਤਾਂ ਆਪੇ ਖਤਮ ਹੋ ਗਈਆਂ ਅੰਦਰਲੇ ਪਾਸਿਓਂ, ਕਿਉਂਕਿ ਠਾਕੁਰ ਦੇ ਚਰਨ ਹਿਰਦੇ ਚ ਵੱਸਦੇ ਨੇ ਨਾ ਹੁਣ। ਹੁਣ ਅੰਦਰੋਂ ਨਾਮ ਵੱਸ ਰਿਹਾ, ਅੰਦਰ ਨਾਮ ਵੱਸ ਰਿਹਾ ਹੈ। ਨਾਮ ਵਸਣ ਵਾਲਾ ਕਿਸੇ ਨਾਲ ਈਰਖਾ ਕੀ ਕਰੇਗਾ, ਕੀ ਕਿਸੇ ਨਾਲ ਵੈਰ ਕਰੇਗਾ, ਨਹੀਂ ਕਰੇਗਾ। ਨਾਮ ਜਪਣ ਵਾਲਾ ਗੁਰੂ ਪ੍ਰਭੂ ਦਾ ਭਗਤ ਕਿਸੇ ਨਾਲ ਵੈਰ ਨਹੀਂ ਕਰੇਗਾ, ਜੇ ਕੋਈ ਉਹਦੇ ਨਾਲ ਵੈਰ ਕਰੇਗਾ ਆਪਣਾ ਕੀਤਾ ਪਾਵੇਗਾ। ਪ੍ਰਭੂ ਦੇ ਭਗਤ ਨਾਲ, ਗੁਰੂ ਦੇ ਸਿੱਖ ਨਾਲ ਵੈਰ ਕਰਨ ਵਾਲਾ ਦੂਸਰਾ ਆਦਮੀ ਆਪਣਾ ਕੀਤਾ ਫਲ ਪਾਉਂਦਾ, ਉਹ ਕਿਸੇ ਨੂੰ ਸ਼ਰਾਪ ਨਹੀਂ ਦਿੰਦਾ। ਸੋ ਇਸ ਤਰੀਕੇ ਨਾਲ ਉਹਦੇ ਅੰਦਰੋਂ ਕਲਾ, ਜਿਹੜੇ ਅੰਦਰਲੇ ਪਾਸੇ ਝਗੜੇ ਆਪਣੇ ਅੰਦਰ ਹੀ ਚੱਲਦੇ ਰਹਿੰਦੇ ਨੇ ਆਪਣੇ ਅੰਦਰ, ਕਈ ਵਾਰੀ ਕੋਈ ਨੀ ਦੁੱਖ ਹੁੰਦਾ ਤੇ ਮਨ ਐਵੇਂ ਸੜਿਆ ਰਹਿੰਦਾ ਹੈ, ਮਨ ਨੂੰ ਐਵੇਂ ਦੁੱਖ ਹੋਈ ਜਾਂਦਾ ਬਿਨਾਂ ਕਿਸੇ ਗੱਲ ਤੋਂ, ਨਾ ਕੋਈ ਨੁਕਸਾਨ ਹੋਇਆ ਹੁੰਦਾ, ਨਾ ਕਿਸੇ ਨੇ ਕੁਝ ਕਿਹਾ ਹੁੰਦਾ, ਤੇ ਮਨ ਉਦਾਂ ਹੀ ਦੁਖੀ ਹੋ ਜਾਂਦਾ। ਅੰਦਰਲੇ ਪਾਸੋਂ ਝਗੜੇ ਪੈਦਾ ਹੁੰਦੇ ਨੇ, ਅੰਦਰਲੇ ਪਾਸੋਂ ਸਾਰੇ ਝਗੜੇ ਮਿਟ ਜਾਂਦੇ ਆ, ਬਾਹਰਲੇ ਝਗੜੇ ਫਿਰ ਆਪੇ ਮਿਟ ਜਾਣੇ ਆ, ਅੰਦਰਲੇ ਝਗੜੇ। ਸੋ ਇਸ ਤਰ੍ਹਾਂ ਅੰਦਰੋਂ ਭਾਈ ਝਗੜੇ, ਕੱਲ ਕਲੇਸ਼, ਕਲੇਸ਼ ਨਾਮ ਹੈ ਦੁੱਖ ਦਾ, ਕੱਲ ਝਗੜੇ ਤੇ ਕਲੇਸ਼ ਦੁੱਖ, ਕਲੇਸ਼ਾਂ ਨੂੰ ਜੋਗੀ ਨੇ ਜਿਹੜੇ ਉਹਨਾਂ ਨੇ ਪੰਜ ਕਲੇਸ਼ ਮੰਨੇ ਨੇ। ਆਪਾਂ ਉਦਾਂ ਆਮ ਬੋਲੀ ਦੇ ਵਿੱਚ ਘਰਾਂ ਦੇ ਵਿੱਚ ਵਰਤ ਲੈਂਦੇ ਹਾਂ, ਕਲਾ ਕਲੇਸ਼ ਆਪਾਂ ਕਹਿੰਦੇ ਹਾਂ ਇੱਦਾਂ ਵੀ ਕਲੇਸ਼ ਪਿਆ ਹੋਇਆ, ਕਲੇਸ਼ ਨਾਮ ਝਗੜੇ ਦਾ ਹੀ ਹੈ, ਫਿਰ ਇਹਦਾ ਮਤਲਬ ਕਲੇਸ਼ ਪਿਆ ਹੋਇਆ ਫਲਾਣੀ ਜਗ੍ਹਾ ਤੇ, ਸਾਡੇ ਘਰ ਦੇ ਵਿੱਚ ਕਲੇਸ਼, ਉਹਨਾਂ ਦੇ ਘਰ ਦੇ ਵਿੱਚ ਕਲੇਸ਼ ਹੈ, ਬੜਾ ਕਲੇਸ਼ ਰਹਿੰਦਾ ਉੱਥੇ, ਨਿੱਤ ਕਲੇਸ਼ ਪਾਉਣਾ ਉਹਨਾਂ ਦਾ ਕੰਮ ਹੈ। ਇਸ ਤਰ੍ਹਾਂ ਆਪਾਂ ਮੁਹਾਵਰੇ ਵਰਤਦੇ ਹਾਂ। ਕਲੇਸ਼ ਜਿਹੜਾ ਹੈ ਇਹਦਾ ਅਰਥ ਹੋਰ ਹੈ, ਕਲਾ ਦਾ ਪਤਾ ਹੀ ਹੈ ਲੜਾਈ, ਕਲੇਸ਼ ਦਾ ਅਰਥ ਵੀ ਇਹੀ ਕਰਦੇ ਹਾਂ, ਪਰ ਕਲੇਸ਼ ਹੋਰ ਮੰਨਿਆ। ਜੋਗੀਆਂ ਨੇ ਪੰਜ ਕਲੇਸ਼ ਮੰਨੇ ਨੇ, ਪੰਜ ਤਰ੍ਹਾਂ ਦੇ ਕਲੇਸ਼ ਹੁੰਦੇ ਨੇ, ਇੱਕ ਰਾਗ, ਇੱਕ ਦਵੈਸ਼, ਇੱਕ ਅਸੰਮਤਾ, ਇੱਕ ਅਭਿਨਿਵੇਸ਼ ਤੇ ਇੱਕ ਅਵਿਦਿਆ। ਇਹ ਪੰਜ ਕਲੇਸ਼ ਨੇ। ਰਾਗ ਪਹਿਲਾ ਹੈ ਕਲੇਸ਼। ਰਾਗ ਦਾ ਮਤਲਬ ਹੈ ਪ੍ਰੇਮ, ਮੋਹ, ਮੋਹ ਹੈ ਪਹਿਲਾ ਰਾਗ। ਬਿਨਾਂ ਕਿਸੇ ਕਾਰਨ ਤੋਂ ਕਿਸੇ ਨਾਲ ਕਿਸੇ ਨੂੰ ਪਿਆਰ ਕਰੀ ਜਾਣਾ, ਬਿਨਾਂ ਕਿਸੇ ਕਾਰਨ ਤੋਂ ਕਿਸੇ ਨੂੰ ਪ੍ਰੇਮ ਕਰਨਾ, ਇਹਨੂੰ ਰਾਗ ਕਹਿੰਦੇ ਨੇ। ਰਾਗ ਆਪਣੇ ਧੀਆਂ ਪੁੱਤਰ ਨਾ ਉਹਨਾਂ ਨੂੰ ਤਾਂ ਚੰਗੇ ਸਮਝਣਾ ਵੀ ਇਹ ਤਾਂ ਬੜੇ ਲਾਡਲੇ ਆ ਮੇਰੇ, ਇਹ ਤਾਂ ਹੀਰੇ ਨੇ ਮੇਰੇ ਤੇ। ਬਗਾਨੇ ਦਾ ਭਾਵੇਂ ਕਿੰਨੇ ਮਰਜ਼ੀ ਗੁਣਾਂ ਵਾਲਾ ਹੋਵੇ, ਕਿਸੇ ਦਾ ਧੀ ਪੁੱਤਰ ਕਿੰਨੇ ਮਰਜ਼ੀ ਉਹਦੇ ਵਿੱਚ ਚੰਗੇ ਸ਼ੁਭ ਗੁਣ ਹੋਣ ਤੇ ਉਹਦੀ ਨਿੰਦਿਆ ਕਰਨੀ, ਬਿਨਾਂ ਕਿਸੇ ਕਾਰਨ ਤੋਂ ਜ਼ਿਆਦਾ ਮੋਹ ਕਰਨਾ ਤੇ ਈਰਖਾ ਕਰਨੀ, ਦਵੈਸ਼। ਪਹਿਲਾ ਰਾਗ ਹੈ, ਅਕਾਰਨ ਪਿਆਰ, ਅਕਾਰਨ ਮੋਹ, ਬਿਨਾਂ ਕਿਸੇ ਕਾਰਨ ਤੋਂ ਕਿਸੇ ਨਾਲ ਪ੍ਰੇਮ ਕਰਨਾ। ਦੂਸਰਾ ਜਿਹੜਾ ਹੈ ਦਵੈਸ਼, ਬਿਨਾਂ ਕਿਸੇ ਕਾਰਨ ਤੋਂ ਕਿਸੇ ਦੇ ਨਾਲ ਦਵੈਸ਼ ਰੱਖਣੀ, ਈਰਖਾ ਰੱਖਣੀ। ਅਸਮਤਾ, ਸਾਰਿਆਂ ਦੇ ਨਾਲ ਬਰਾਬਰਤਾ ਹੀ ਨਾ ਵੇਖਣੀ, ਊਚ ਨੀਚ ਭੇਦਭਾਵ ਸਮਝਣਾ। ਸੋ ਇਸੇ ਤਰੀਕੇ ਨਾਲ ਅਭਿਨਿਵੇਸ਼, ਔਗਣਾਂ ਦਾ ਨਿਵੇਸ਼ ਹੋਣਾ ਸਰੀਰ ਦੇ ਵਿੱਚ, ਮਨ ਦੇ ਵਿੱਚ, ਤੇ ਅਵਿਦਿਆ। ਪੰਜਵਾਂ ਕਲੇਸ਼ ਜਿਹੜਾ ਉਹਦਾ ਨਾਮ ਹੈ ਅਵਿਦਿਆ। ਅਵਿਦਿਆ ਨਾਮ ਹੈ ਅਗਿਆਨਤਾ ਦਾ, ਹਨੇਰਾ ਹੋਇਆ ਰਹਿਣਾ, ਕਿਸੇ ਗੱਲ ਦਾ ਪਤਾ ਨਾ ਕਰਨਾ ਤੇ ਐਵੇਂ ਲੜੀ ਜਾਣਾ। ਅਵਿਦਿਆ, ਸੱਚਾਈ ਨੂੰ ਨਾ ਜਾਣਨਾ ਤੇ ਮੰਦਾ ਚੰਗਾ ਬੋਲੀ ਜਾਣਾ, ਲੜਾਈ ਸ਼ੁਰੂ ਕਰ ਲੈਣੀ ਬਿਨਾਂ ਸੱਚਾਈ ਜਾਣੇ ਤੋਂ, ਇਹਨੂੰ ਅਵਿਦਿਆ ਕਹਿੰਦੇ, ਅਗਿਆਨਤਾ ਕਹਿ ਲਈਏ। ਜਾਂ ਪਰਮਾਰਥ ਦੇ ਰਸਤੇ ਨੂੰ ਨਾ ਜਾਣਨਾ, ਇਹ ਵੀ ਅਵਿਦਿਆ ਹੈ, ਇਹ ਵੀ ਅਗਿਆਨਤਾ ਹੈ। ਇਸ ਤਰੀਕੇ ਨਾਲ ਇਹ ਕਲੇਸ਼ ਨੇ ਭਾਈ, ਝਗੜੇ ਤੇ ਕਲੇਸ਼ ਸਭ ਦੂਰ ਪਿਆਣੇ। ਜਦੋਂ ਠਾਕੁਰ ਜੀ ਦੇ ਚਰਨ ਹਿਰਦੇ ਚ ਵਸਦੇ ਹਨ ਉਦੋਂ ਸਭ ਦੂਰ ਪਿਆ ਨੇ। ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਨਾ, ਖੁੱਲ ਕੇ ਵਿਚਾਰ ਨਹੀਂ ਕੀਤੀ ਆਪਾਂ, ਸੰਖੇਪ ਦੇ ਵਿੱਚ ਹੀ ਕੇਵਲ ਇਸ਼ਾਰਾ ਹੀ ਕੀਤਾ। ਸੋ ਸਭ ਦੂਰ ਪਿਆ ਨੇ, ਸਾਰੇ ਦੂਰ ਪਿਆ ਨੇ, ਪਿਆਣੇ ਦਾ ਮਤਲਬ ਪਿਆਨਾ ਕਰ ਜਾਣਾ, ਕੂਚ ਕਰ ਜਾਣਾ। ਇਹ ਸਾਰੇ ਦੂਰ ਕੂਚ ਕਰ ਜਾਂਦੇ ਨੇ, ਦੂਰ ਚਲੇ ਜਾਂਦੇ, ਦੂਰ ਹੋ ਜਾਂਦੇ ਨੇ। ਉੱਥੇ ਕੋਈ ਫਿਰ ਕੋਈ ਕਲਾ ਕਲੇਸ਼ ਨਹੀਂ ਰਹਿੰਦਾ, ਕੋਈ ਝਗੜਾ ਨਹੀਂ ਰਹਿੰਦਾ, ਸਾਰੇ ਝਗੜੇ ਮਿਟ ਜਾਂਦੇ ਆ। ਸਾਡੇ ਘਰ ਦੇ ਵਿੱਚ ਝਗੜਾ ਸੀਗਾ, ਸੋ ਅਸੀਂ ਲੜਦੇ ਰਹਿੰਦੇ ਹਾਂ, ਬਾਬਾ ਜੀ ਕੀ ਕਰੀਏ, ਸਾਡੇ ਘਰ ਦੇ ਵਿੱਚ ਝਗੜਾ ਪਿਆ ਰਹਿੰਦਾ ਹੈ। ਝਗੜਾ ਦੂਰ ਹੋ ਜਾਵੇਗਾ, ਅੰਦਰੋਂ ਹੀ ਹੈ ਨਾ ਵਿਚਾਰਾਂ ਦਾ ਫਲੋ, ਅੰਦਰੋਂ ਵਿਚਾਰ ਸ਼ੁਰੂ ਹੁੰਦੇ ਨੇ, ਝਗੜਾ ਖਤਮ ਹੋ ਜਾਵੇਗਾ। ਮਿਲ ਕੇ ਬੈਠੋ, ਪੰਜ ਜੀ ਆ, ਚਾਰ ਜੀ ਆ, ਸਵੇਰੇ ਉੱਠੋ, ਅੰਮ੍ਰਿਤ ਵੇਲੇ ਪੰਜ ਬਾਣੀਆਂ ਰਲ ਕੇ ਪੜ੍ਹੋ, ਜਪਜੀ ਸਾਹਿਬ ਫਲਾਣਾ ਪੜ੍ਹੇ, ਜਾਪ ਸਾਹਿਬ ਫਲਾਣਾ ਪੜ੍ਹੇ, ਘਰਵਾਲੀ ਪੜ੍ਹੇ, ਚੌਪੀ ਸਵਈਏ, ਆਨੰਦ ਸਾਹਿਬ ਬੱਚੇ ਪੜ੍ਹਨ, ਸਾਰੇ ਪਰਿਵਾਰ ਮਿਲ ਕੇ ਬੈਠੇ, ਝਗੜਾ ਖਤਮ ਪਰਿਵਾਰ ਦੇ ਵਿੱਚ। ਰੋਜ਼ ਕਰਾਂਗੇ, ਪ੍ਰੈਕਟੀਕਲ ਕਰਕੇ ਦੇਖ ਲਿਓ, ਭਾਵੇਂ ਕੁਝ ਹੀ ਦਿਨ ਆਪਾਂ ਜਦੋਂ ਕਰਾਂਗੇ ਨਾ, ਦਸ ਦਿਨ, ਪੰਦਰਾਂ ਦਿਨ, ਮਹੀਨਾ, ਤੇ ਉੱਥੇ ਪਿਆਰ ਬਣ ਜਾਏਗਾ, ਝਗੜਾ ਪਰਿਵਾਰ ਚ ਪਵੇਗਾ ਹੀ ਨਹੀਂ। ਸੋ ਲੜਾਈ ਝਗੜੇ ਸਭ ਦੂਰ ਹੋ ਜਾਣਗੇ, ਗੁਰੂ ਦੀ ਬਾਣੀ ਸਿੱਖਿਆ ਦਿੰਦੀ ਹੈ। ਸੋ ਪ੍ਰੇਮ ਪੈਦਾ ਕਰਦੀ ਹੈ, ਗੁਰਬਾਣੀ ਸਾਰੀ ਪ੍ਰੇਮ ਸਰੂਪ ਹੈ, ਪਿਆਰ ਸਰੂਪ ਹੈ। ਸਭ ਦੂਰ ਪਿਆਣੇ, ਇਹ ਭਾਈ ਕਲਾ ਕਲੇਸ਼ ਝਗੜੇ ਹਨ, ਜਿਹੜੇ ਜਦੋਂ ਹਿਰਦੇ ਠਾਕੁਰ ਦੇ ਚਰਨ ਵਸ ਜਾਂਦੇ ਹਨ, ਸਾਰੇ ਝਗੜੇ ਦੂਰ ਕੂਚ ਕਰ ਜਾਂਦੇ ਹਨ।
ਸ਼ਾਂਤ ਸੁਖ ਸਹਿਜ ਧੁਨ ਉਪਜੀ, ਸਾਧੂ ਸੰਗ ਨਿਵਾਸਾ ਜੀ।
ਸ਼ਾਂਤੀ ਪੈਦਾ ਹੋ ਜਾਂਦੀ ਹੈ, ਮਨ ਸ਼ਾਂਤ ਹੋ ਜਾਂਦਾ ਹੈ, ਸੁਖ ਸੁਖਾਂ ਦੀ ਪ੍ਰਾਪਤੀ ਹੋ ਜਾਂਦੀ ਹੈ। ਸਹਿਜ ਧੁਨ ਉਪਜੀ, ਸਹਿਜ ਅਵਸਥਾ ਪ੍ਰਾਪਤ ਹੋ ਜਾਂਦੀ ਹੈ। ਕਾਲਾਪਣ ਜਿਹੜਾ ਹੈ, ਹੋਛਾ ਪੁਣਾ, ਕਾਲਾਪਣ, ਇਹ ਖਤਮ ਹੋ ਜਾਂਦਾ, ਮਨ ਕਾਲਾ ਨਹੀਂ ਪੈਂਦਾ, ਟਿਕ ਜਾਂਦਾ, ਟਿਕਾ ਦੇ ਵਿੱਚ ਆ ਜਾਂਦਾ ਹੈ। ਧੁਨ ਉਪਜੀ ਤੇ ਠਾਕੁਰ ਦੇ ਚਰਨ ਹਿਰਦੇ ਚ ਸਮਾ ਜਾਣ ਤੇ ਅੰਦਰੋਂ ਨਾਮ ਦੀ ਧੁਨੀ ਪੈਦਾ ਹੋ ਜਾਂਦੀ ਹੈ। ਸੋ ਇਹ ਥੋੜਾ ਜਿਹਾ ਅਭਿਆਸ ਕਰਨ ਦੇ ਨਾਲ ਹੁੰਦਾ ਹੈ। ਆਪਾਂ ਰਸਨਾ ਦੇ ਨਾਲ ਬਾਣੀ ਪੜ੍ਹਦੇ ਹਾਂ, ਜਾਪ ਕਰਦੇ ਹਾਂ, ਕੁਝ ਸਾਲ, ਕੁਝ ਕੁ ਮਹੀਨੇ ਜ਼ਬਾਨ ਦੇ ਨਾਲ ਜਾਪ ਕਰੀਏ, ਇੱਥੇ ਜਾਪ ਸ਼ੁਰੂ ਹੋ ਜਾਂਦਾ ਕੰਠ ਦੇ ਵਿੱਚ। ਬੈਖਰੀ ਬਾਣੀ ਕਹਿੰਦੇ ਨੇ ਰਸਨਾ ਦੁਆਰਾ ਨਾਮ ਜਪਣਾ। ਫਿਰ ਅੱਗੇ ਮਧਮਾ ਹੈ, ਮਧਮਾ ਦੇ ਵਿੱਚ ਫਿਰ ਕੰਠ ਦੇ ਵਿੱਚ ਜਾਪ ਚੱਲ ਪੈਂਦਾ, ਆਪੇ ਹੀ ਆਪੇ ਸ਼ੁਰੂ ਹੋ ਜਾਂਦਾ, ਆਪੇ ਚਲੀ ਜਾਂਦਾ। ਕੰਠ ਤੋਂ ਬਾਅਦ ਫਿਰ ਜਿਹੜਾ ਆਪਣੇ ਹਿਰਦੇ ਦੇ ਵਿੱਚ ਪਛੰਤੀ ਬਾਣੀ ਇਹਨੂੰ ਕਹਿੰਦੇ ਨੇ, ਇੱਥੇ ਜਾਪ ਸ਼ੁਰੂ ਹੋ ਜਾਂਦਾ। ਇਸ ਤੋਂ ਬਾਅਦ ਜਿੱਥੇ ਆਪਣੀ ਨਾਭੀ ਹੈ, ਜਿੱਥੇ ਆਪਣੀ ਧੁਨੀ ਹੈ, ਧੁਨੀ ਦੇ ਵਿੱਚ ਜਾਪ ਸ਼ੁਰੂ ਹੁੰਦਾ। ਹੋ ਤਾਂ ਹੁਣ ਵੀ ਰਿਹਾ, ਪਰ ਆਪਾਂ ਨੂੰ ਹੁਣ ਸੁਣਦਾ ਨਹੀਂ, ਆਪਾਂ ਨੂੰ ਹੋਰ ਆਵਾਜ਼ਾਂ ਸੁਣਦੀਆਂ ਨੇ। ਆਪਾਂ ਬਾਹਰ ਮੁਖੀ ਆਪਣੇ ਕੰਨ, ਅੰਦਰ ਨਹੀਂ ਸੁਣਦੇ, ਬਾਹਰ ਦੀਆਂ ਆਵਾਜ਼ਾਂ ਸੁਣਦੇ ਆ। ਜਦੋਂ ਜਾਪ ਕਰਦੇ ਹਾਂ, ਇਹ ਤਿੰਨ ਚੀਜ਼ਾਂ ਪ੍ਰਗਟ ਹੋ ਗਈਆਂ। ਚੌਥੀ ਜਿਹੜੀ ਬਾਣੀ ਪਰਾ ਬਾਣੀ ਹੈ, ਧੁਨੀ ਨਾਭੀ ਦੇ ਵਿੱਚੋਂ ਜਿਹੜਾ ਧੁਨ ਉੱਠਦੀ ਹੈ, ਜਾਪ ਹੁੰਦਾ ਪਰਾ ਬਾਣੀ ਦਾ, ਉਹ ਜਾਪ ਜਿਹੜਾ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ। ਸਹਿਜ ਧੁਨ ਉਪਜੀ, ਉਹ ਜਿਹੜੀ ਧੁਨੀ ਹੈ ਅੰਦਰੋਂ ਪੈਦਾ ਹੋ ਜਾਂਦੀ ਹੈ, ਪ੍ਰਗਟ ਹੋ ਜਾਂਦੀ ਹੈ, ਫਿਰ ਉਹ ਸੁਣਾਈ ਦੇਣ ਲੱਗ ਪੈਂਦੀ ਹਰ ਵਕਤ। ਫਿਰ ਸੁਣਦਾ 24 ਘੰਟੇ ਅੰਦਰੋਂ ਨਾਮ ਸੁਣਦਾ, ਫਿਰ ਹਰ ਵਕਤ ਉਹ ਧੁਨੀ, ਕਿਉਂਕਿ ਚੱਲੀ ਜਾਂਦੀ ਹੈ ਨਾ, ਸਾਰਿਆਂ ਦੇ ਵਿੱਚ ਹੀ ਹੈ, ਸਾਰੇ ਜਿੰਨੇ ਵੀ ਨੇ, ਪਰ ਸੁਣਦੀ ਨਹੀਂ। ਸੋ ਇਸ ਤਰੀਕੇ ਨਾਲ ਸੁਣੇਗੀ ਜਦੋਂ ਜਾਪ ਕਰਾਂਗੇ। ਜਾਪ ਕਰਨ ਦੇ ਨਾਲ ਉਹ ਭਾਈ ਧੁਨੀ ਪੈਦਾ ਹੁੰਦੀ ਹੈ, ਸ਼ਾਂਤੀ ਐਸੀ ਪੈਦਾ ਹੁੰਦੀ ਹੈ, ਬਸ ਫਿਰ ਭਾਵੇਂ ਕੋਈ ਬੰਦ ਕੱਟ ਦੇ ਤੇ ਭਾਵੇਂ ਖੋਪੜੀ ਕੋਈ ਲਾਹ ਦੇ, ਚਰਖੜੀ ਤੇ ਚਾੜ ਦੇ, ਇਹਨੂੰ ਸ਼ਾਂਤੀ ਕਹਿੰਦੇ ਨੇ। ਸੋ ਸੀ ਨਹੀਂ ਕਰਦੇ ਫਿਰ, ਉਹ ਸ਼ਾਂਤੀ ਦਾ ਭਾਵ ਸੀ ਨਾ ਕਰੇ, ਹਾਏ ਨਾ ਕਰੇ, ਹਾਏ ਮੈਨੂੰ ਦੁੱਖ ਲੱਗਾ, ਨਹੀਂ, ਹਾਏ ਨਹੀਂ, ਸੀ ਨਹੀਂ ਕਰਦੇ ਉਹ, ਫਿਰ ਐਸੀ ਸ਼ਾਂਤੀ ਹੁੰਦੀ ਹੈ, ਸ਼ਾਂਤੀ ਪੈਦਾ ਹੋ ਜਾਂਦੀ ਹੈ, ਸੁੱਖ ਪ੍ਰਾਪਤ ਹੋ ਜਾਂਦੇ ਨੇ, ਅੰਦਰੋਂ ਅਨੁਭਵੀ ਸੁੱਖ ਮਿਲਦਾ ਹੈ। ਸੋ ਸਹਿਜ ਗਿਆਨ ਪ੍ਰਾਪਤ ਹੋ ਜਾਂਦਾ, ਗਿਆਨ ਦੀ ਅਵਸਥਾ ਮਿਲਦੀ ਹੈ, ਸਹਿਜ ਅਵਸਥਾ ਮਿਲ ਜਾਂਦੀ ਹੈ, ਸਾਧੂ ਸੰਗ ਨਿਵਾਸਾ ਜੀਓ। ਇਹ ਸਾਰਾ ਕਿਵੇਂ ਹੁੰਦਾ? ਸੰਤਾਂ ਦੇ ਸੰਗ, ਸੰਗਤ ਕਰਨ ਦੇ ਨਾਲ, ਮਹਾਂਪੁਰਸ਼ਾਂ ਦੀ ਸੰਗਤ ਕਰਨ ਨਾਲ, ਨਾਮ ਜਪਣ ਵਾਲੇ ਜਿਹੜੇ ਹਨ ਉਹਨਾਂ ਦੀ ਸੰਗਤ ਕਰਨ ਦੇ ਨਾਲ, ਸਤਿਗੁਰਾਂ ਦੀ ਸੰਗਤ ਕਰਨ ਦੇ ਨਾਲ। ਰੋਜ਼ ਸੰਗਤ ਕਰਾਂਗੇ ਤਾਂ ਇਹ ਚੀਜ਼ ਹੁੰਦੀ ਹੈ ਅੰਦਰੋਂ। ਇੱਥੇ ਆ ਕੇ ਰੋਜ਼ ਕਥਾ ਕੀਰਤਨ ਸੁਣਾਂਗੇ, ਇਹ ਸਾਧ ਸੰਗਤ ਹੋ ਰਹੀ ਹੈ ਆਪਣੀ ਹੁਣ। ਸੋ ਇਸ ਤਰ੍ਹਾਂ ਸਾਧ ਸੰਗਤ ਕਰਨ ਦੇ ਨਾਲ ਇਹ ਚੀਜ਼ਾਂ ਨੇ। ਸਾਧੂ ਸੰਗ ਨਿਵਾਸਾ ਜੀਓ, ਸੰਤਾਂ ਦੀ ਸੰਗਤ ਵਿੱਚ ਨਿਵਾਸਾ ਹੋ ਗਿਆ ਹੈ, ਨਿਵਾਸ ਹੋ ਗਿਆ ਹੈ।
ਲਾਗੀ ਪ੍ਰੀਤ ਨਾ ਟੁੱਟੇ ਮੁੱਲੇ,
ਪ੍ਰਭੂ ਦੇ ਭਗਤਾਂ ਦੀ ਪ੍ਰਭੂ ਦੇ ਨਾਲ ਪ੍ਰੀਤੀ ਲੱਗ ਗਈ ਹੈ। ਲਾਗੀ ਪ੍ਰੀਤ ਨਾ ਟੁੱਟੇ ਮੁੱਲੇ, ਉੱਕਾ ਹੀ ਮੂਲ ਤੋਂ ਜਮਾਈ, ਬਿਲਕੁਲ ਹੀ ਉਹਨਾਂ ਦੀ ਪ੍ਰੀਤੀ ਜਿਹੜੀ ਹੈ, ਉਹਨਾਂ ਦਾ ਪ੍ਰੇਮ ਹੈ, ਪ੍ਰਭੂ ਦੇ ਨਾਲੋਂ ਟੁੱਟਦਾ ਨਹੀਂ, ਕਦੇ ਵੀ ਨਹੀਂ ਟੁੱਟਦਾ। ਐਸਾ ਪ੍ਰੇਮ ਉਹਨਾਂ ਦਾ ਪੈ ਜਾਂਦਾ ਹੈ, ਭਾਵੇਂ ਸਰੀਰ ਉਹਨਾਂ ਦਾ ਆਪਾਂ ਵਿਚਾਰ ਕੀਤੀ ਹੈ ਕੱਟ ਦਿੱਤਾ ਜਾਵੇ, ਸੁਖੋਪੜੀ ਲਾ ਦਿੱਤੀ, ਪਰ ਪ੍ਰਭੂ ਦੇ ਨਾਲ ਪ੍ਰੀਤੀ ਨਹੀਂ ਟੁੱਟਦੀ ਉਹਨਾਂ ਦੀ ਹਰ ਵਕਤ। ਸੋ ਉਹਨਾਂ ਦੀ ਇਸ ਤਰ੍ਹਾਂ ਪ੍ਰੀਤੀ ਲੱਗੀ ਰਹਿੰਦੀ ਹੈ, ਉੱਕਾ ਹੀ ਟੁੱਟਦੀ ਨਹੀਂ ਹੈ, ਐਸਾ ਪ੍ਰੇਮ ਬਣ ਗਿਆ ਹੈ।
ਹਰ ਅੰਤਰ ਬਾਹਰ ਰਹਿਆ ਭਰਪੂਰੇ,
ਇਹ ਕਥ ਕਹਾਣੀ ਹੈ ਪ੍ਰੇਮ ਦੀ। ਪ੍ਰੇਮ ਦੀ ਖੇਡ ਨਿਰਾਲੀ ਹੈ, ਸਭ ਤੋਂ ਉੱਤਮ ਪ੍ਰੇਮ ਹੈ। ਪ੍ਰੇਮ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੈ। ਇੱਕ ਨੇਮੀ ਹੁੰਦੇ ਨੇ, ਇੱਕ ਪ੍ਰੇਮੀ ਹੁੰਦੇ ਨੇ, ਇੱਕ ਨੇਮ ਦੇ ਵਿੱਚ ਚੱਲਦੇ ਨੇ, ਇੱਕ ਪ੍ਰੇਮ ਦੇ ਵਿੱਚ ਚੱਲਦੇ ਨੇ। ਇੱਕ ਨੇਮ ਇੱਕ ਇਹਨਾਂ ਦਾ ਨਿਯਮ ਹੈ। ਇੱਕ ਸੰਤ ਭਗਤ ਸਿੱਖ ਗੁਰਸਿੱਖ ਐਸੇ ਨੇ ਜਿਹੜੇ ਨੇਮੀ ਨੇ, ਜਿਹੜੇ ਨੇਮ ਰੱਖਦੇ ਨੇ, ਇੰਨੇ ਵਜੇ ਉੱਠਣਾ, ਇੰਨੇ ਘੰਟੇ ਰੋਜ਼ ਜਾਪ ਕਰਨਾ, ਇੰਨੇ ਘੰਟੇ ਸੇਵਾ ਕਰਨੀ, ਉਹਨਾਂ ਦਾ ਨੇਮ ਹੈ, ਉਹਨਾਂ ਨੂੰ ਵੀ ਪ੍ਰਾਪਤੀ ਹੈ। ਇੱਕ ਪ੍ਰੇਮੀ ਹਨ ਜਿਹੜੇ ਪ੍ਰੇਮ ਕਰਦੇ ਨੇ, ਪ੍ਰੇਮ ਉੱਤਮ ਹੈ, ਪ੍ਰੇਮ ਦੇ ਵਿੱਚ ਕੁਝ ਵੀ ਕੀਤਾ ਜਾ ਸਕਦਾ ਹੈ। ਪਿਆਰ ਦੇ ਵਿੱਚ, ਪ੍ਰੇਮ ਦੇ ਵਿੱਚ, ਪ੍ਰਭੂ ਦੇ ਪ੍ਰੇਮ ਵਿੱਚ ਵੱਡੀ ਤੋਂ ਵੱਡੀ, ਵੱਡੀ ਤੋਂ ਵੱਡੀ ਪ੍ਰੇਮ ਦੇ ਵਿੱਚ ਕੁਰਬਾਨੀ ਕੀਤੀ ਜਾ ਸਕਦੀ ਹੈ। ਸੋ ਇਸ ਤਰੀਕੇ ਨਾਲ ਇਹ ਪ੍ਰੇਮ ਪੈ ਗਿਆ ਹੈ, ਟੁੱਟਦਾ ਨਹੀਂ। ਸੱਚੇ ਪਾਤਸ਼ਾਹ ਜੀ ਨੇ ਵੀ ਕਿਹਾ ਹੈ, ਪ੍ਰੇਮ ਦੇ ਨਾਲ ਪ੍ਰਭੂ ਦੀ ਪ੍ਰਾਪਤੀ ਹੈ। ਪ੍ਰੇਮ ਦੇ ਨਾਲ ਉਹ ਵਸ ਵਿੱਚ ਆਉਂਦਾ, ਹੋਰ ਕਿਸੇ ਯਤਨ ਨਾਲ ਵਾਹਿਗੁਰੂ ਵਸ ਨਹੀਂ ਆਉਂਦਾ। ਆਪਾਂ ਰੋਜ਼ ਪੜ੍ਹਦੇ ਹਾਂ, ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ। ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਹੀ ਪ੍ਰਭੂ ਮਿਲਿਆ, ਉਹਨਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋਈ ਹੈ, ਰੱਬ ਮਿਲ ਗਿਆ ਉਹਨਾਂ ਨੂੰ। ਜਤਰ ਤਤਰ ਦਿਸ਼ਾ ਵਿਸ਼ਾ ਹੋਏ ਫੈਲਿਓ ਅਨੁਰਾਗ, ਜਿੱਥੇ ਕਿੱਥੇ ਵੀ ਪਰਮੇਸ਼ਰ ਕਿਵੇਂ ਵਸ ਰਿਹਾ, ਪ੍ਰੇਮ ਰੂਪ ਹੋ ਕਰਕੇ, ਪ੍ਰੇਮ ਸਰੂਪ ਹੋ ਕਰਕੇ ਵਾਹਿਗੁਰੂ ਜੀ ਵਸ ਰਹੇ ਨੇ। ਜਿਨ੍ਹਾਂ ਨੇ ਐਸਾ ਪ੍ਰੇਮ, ਪ੍ਰੇਮ ਪੈਂਦਾ ਕਿਵੇਂ ਆ, ਨਾਮ ਜਪ ਜਪ ਕੇ, ਨਾਮ ਜਪ ਜਪ ਕੇ ਪ੍ਰਭੂ ਨਾਲ ਪ੍ਰੇਮ ਪੈਦਾ ਹੋ ਜਾਂਦਾ, ਹੋਰ ਸਾਰੇ ਪ੍ਰੇਮ ਜਿਹੜੇ ਨੇ ਸਭ ਪਾਸਿਓਂ ਮਨ ਟੁੱਟ ਜਾਂਦਾ, ਤੇ ਪ੍ਰਭੂ ਦਾ ਪ੍ਰੇਮ ਜਿਹੜਾ ਉਹ ਹਿਰਦੇ ਵਿੱਚ ਆ ਵਸਦਾ, ਪ੍ਰਭੂ ਦਾ ਪ੍ਰੇਮ ਹਿਰਦੇ ਵਿੱਚ ਪ੍ਰਗਟ ਹੋ ਜਾਂਦਾ, ਉਹਦੇ ਨਾਲ ਪ੍ਰੇਮ ਪੈ ਜਾਂਦਾ ਹੈ। ਐਸਾ ਫਿਰ ਪ੍ਰੇਮ ਪੈਂਦਾ, ਫਿਰ ਟੁੱਟਦਾ ਨਹੀਂ, ਉੱਕਾ ਹੀ ਟੁੱਟਦਾ ਨਹੀਂ। ਹਰ ਅੰਤਰ ਬਾਹਰ ਰਹਿਆ ਪਰ ਪੂਰੇ, ਪ੍ਰੇਮ ਦੇ ਵਿੱਚ ਆ ਕਰਕੇ ਜਹ ਜਹ ਪੇਖੋ ਤਹ ਹਜੂਰ, ਦੂਰ ਕਤੋ ਨਾ ਜਾਈ, ਰਵ ਰਹਿਆ ਸਰਬੱਤਰ ਮੈਂ ਮਨਸਦਾ ਧਿਆਈ। ਜਹ ਜਹ ਪੇਖੋ ਤਹ ਹਜੂਰ, ਪ੍ਰੇਮ ਦੇ ਵਿੱਚ ਆ ਕੇ ਜਿੱਥੇ ਜਿੱਥੇ ਵੀ ਉਹ ਵੇਖਦੇ ਨੇ, ਉੱਥੇ ਉੱਥੇ ਪ੍ਰਭੂ ਜੀ ਦਿਸਦੇ ਨੇ, ਉੱਥੇ ਉੱਥੇ ਉਹਨਾਂ ਨੂੰ ਪਰਮੇਸ਼ਰ ਦਿਸਦਾ ਹੈ। ਦੂਰ ਕਤੋ ਨਾ ਜਾਈ, ਵਾਹਿਗੁਰੂ ਉਹਨਾਂ ਤੋਂ ਦੂਰ ਨਹੀਂ ਹੁੰਦਾ ਜਿਹੜੇ ਵਾਹਿਗੁਰੂ ਜੀ ਨੂੰ ਪ੍ਰੇਮ ਕਰਦੇ ਨੇ। ਰਵ ਰਹਿਆ ਸਰਬੱਤਰ ਮੈਂ, ਸਾਰੀਆਂ ਥਾਵਾਂ ਤੇ ਵਿਆਪਕ ਹੋ ਰਿਹਾ ਉਹਨਾਂ ਨੂੰ ਦਿਸਦਾ ਹੈ। ਇਸੇ ਤਰ੍ਹਾਂ ਜਿਨ੍ਹਾਂ ਦੀ ਪ੍ਰੀਤੀ ਟੁੱਟਦੀ ਨਹੀਂ, ਉਕਾਈ ਹਰ ਅੰਤਰ ਬਾਹਰ ਰਹਿਆ ਪਰ ਪੂਰੇ, ਭਾਵੇਂ ਉਹ ਅੰਦਰ ਹੁਣ ਘਰ ਬਾਹਰ ਤੇਰਾ ਪ੍ਰਵਾਸਾ, ਤੂੰ ਜਨ ਕਹਿ ਸੰਗ, ਘਰ ਦੇ ਵਿੱਚ ਤੇ ਬਾਹਰ ਦੇ ਵਿੱਚ, ਘਰ ਰਹਿੰਦਿਆਂ ਹੋਇਆਂ ਤੇ ਬਾਹਰ ਜਾਂਦਿਆਂ ਹੋਇਆਂ, ਹਰ ਵਕਤ ਪ੍ਰਭੂ ਦਾ ਭਰੋਸਾ, ਪਰਮੇਸ਼ਰ ਦਾ ਭਰੋਸਾ ਹੁੰਦਾ ਉਹਨਾਂ ਨੂੰ ਹਰ ਵਕਤ। ਤੇ ਗੁਰੂ ਦੇ ਸਿੱਖ ਦੇ ਨਾਲ ਅੰਮ੍ਰਿਤ ਧਾਰੀ ਹੈ, ਜਿਹੜਾ ਅੰਮ੍ਰਿਤ ਛਕਿਆ, ਪੰਜ ਕਕਾਰ ਪਾਉਂਦਾ, ਪੰਜ ਬਾਣੀਆਂ ਪੜ੍ਹਦਾ, ਰਹਿਤ ਰੱਖਦਾ, ਉਹਦੇ ਨਾਲ ਤਾਂ ਹਰ ਵਕਤ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਰਹਿੰਦੇ ਨੇ। ਸੋ ਇਸ ਤਰ੍ਹਾਂ ਸਤਿਗੁਰੂ ਸਾਹਿਬ ਜੀ ਦਾ ਆਪਣੇ ਸਿੱਖ ਦੇ ਨਾਲ ਹਰ ਵਕਤ ਨਿਵਾਸਾ ਹੁੰਦਾ ਹੈ, ਹਰ ਵਕਤ ਦੀ ਸਿੱਖ ਦੇ ਨਾਲ ਗੁਰੂ ਹੁੰਦਾ। ਜਦੋਂ ਬਾਣੀ ਪੜ੍ਹਦਾ ਉਦੋਂ ਤਾਂ ਹੋਣਾ ਹੀ ਹੋਣਾ, ਜਿਹੜਾ ਰਹਿਤ ਰੱਖਦਾ ਉਹਦੇ ਨਾਲ ਹਰ ਵਕਤ ਹੁੰਦੇ ਨੇ। ਸੋ ਇਸ ਤਰ੍ਹਾਂ ਅੰਤਰ ਬਾਹਰ ਰਹਿਆ ਪਰ ਪੂਰੇ, ਭਗਤਾਂ ਦੇ ਨਾਲ ਘਰ ਦੇ ਵਿੱਚ ਵੀ, ਅੰਦਰਲੇ ਪਾਸੇ ਘਰੇ ਵੀ ਤੇ ਬਾਹਰ ਵੀ, ਅੰਦਰਲੇ ਪਾਸੇ ਸਰੀਰ ਦੇ ਅੰਦਰ ਵੀ, ਮਨ ਦੇ ਵਿੱਚ ਵੀ, ਤੇ ਨੇਤਰਾਂ ਦੇ ਨਾਲ ਜਦੋਂ ਬਾਹਰ ਵੇਖਦੇ ਨੇ, ਤੇ ਬਾਹਰਲੇ ਪਾਸੇ ਵੀ ਰਹਿਆ ਪਰ ਪੂਰੇ, ਹਰ ਥਾਂ ਪਰਮੇਸ਼ਰ ਪਰਿਪੂਰਨ ਹੋ ਰਿਹਾ ਹੈ, ਭਰਪੂਰ ਹੋ ਰਿਹਾ ਹੈ, ਉਹਨਾਂ ਨੂੰ ਇਸ ਤਰ੍ਹਾਂ ਨਜ਼ਰ ਆਉਂਦਾ ਹੈ।
ਸਿਮਰ 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 ਗੁਣ ਗਾਵਾਂ, ਕਾਟੀ ਜਮਕੀ ਫਾਸਾ ਜੀਓ।
ਸਿਮਰ 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 ਗੁਣ ਗਾਵਾਂ, ਸਿਮਰ ਸਿਮਰ ਕੇ ਤਿੰਨ ਵਾਰੀ ਲਿਖਿਆ ਹੈ, ਸਿਮਰ 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 ਇਹਦਾ ਮਤਲਬ ਹੈ ਵਾਰ ਵਾਰ ਸਿਮਰਨ ਕਰਨਾ, ਅਭਿਆਸ ਕਰਨਾ, ਵਾਰ ਵਾਰ ਪੁਨਾ ਪੁਨਾ ਜਪਣਾ, ਵਾਰ ਵਾਰ ਜਪਣਾ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਇਸ ਤਰ੍ਹਾਂ ਵਾਰ ਵਾਰ ਜਪਣਾ, ਵਾਰ ਵਾਰ ਮੂਲ ਮੰਤਰ ਦਾ ਜਾਪ ਕਰਨਾ, ਵਾਰ ਵਾਰ ਵਾਹਿਗੁਰੂ ਦਾ ਜਾਪ ਕਰਨਾ, ਸੋ ਵਾਰ ਵਾਰ ਗੁਰਬਾਣੀ ਦਾ ਜਾਪ ਕਰਨਾ, ਸੋ ਇਸ ਇਹਦਾ ਮਤਲਬ ਵਾਰ ਵਾਰ ਜਾਪ ਕਰਨਾ। ਸਿਮਰ 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 ਤਿੰਨ ਵਾਰੀ ਹੈ, ਮਨ ਕਰਕੇ ਜਾਪ ਕਰਨਾ, ਰਸਨਾ ਕਰਕੇ ਜਾਪ ਕਰਨਾ। ਸੋ ਇਸੇ ਤਰ੍ਹਾਂ ਸਵੇਰੇ ਜਾਪ ਕਰਨਾ, ਦੁਪਹਿਰੇ ਜਾਪ ਕਰਨਾ, ਸ਼ਾਮ ਨੂੰ ਜਾਪ ਕਰਨਾ, ਤਿੰਨਾਂ ਸਮਿਆਂ ਦੇ ਵਿੱਚ ਹੀ ਜਾਪ ਕਰਨਾ ਹੈ। ਸੋ ਗੁਣ ਗਾਵਾਂ, ਸਿਮਰ ਸਿਮਰ ਕੇ, ਅਭਿਆਸ ਕਰਕੇ, ਵਾਰ ਵਾਰ ਪੁਨਾ ਪੁਨਾ ਜਪ ਜਪ ਕੇ, ਜਪ ਜਪ ਕੇ। ਕਈ ਕਹਿੰਦੇ ਵੀ ਵਾਹਿਗੁਰੂ ਵਾਹਿਗੁਰੂ ਤੋਤਾ ਰਟਨ ਹੈ, ਇਹਦੇ ਵਿੱਚੋਂ ਕੀ ਪ੍ਰਾਪਤ ਹੋਵੇਗਾ? ਇਹਦੇ ਵਿੱਚੋਂ ਹੀ ਸਭ ਕੁਝ ਪ੍ਰਾਪਤ ਹੈ, ਤੋਤਾ ਰਟਨ ਹੀ ਕਰਨਾ ਹੈ, ਤੋਤਾ ਰਟਨ ਕਰਨ ਦੇ ਵਿੱਚੋਂ ਹੀ ਜਾਪ ਹੈ। ਗਣਕਾ ਕੀ ਕਰਦੀ ਸੀ? ਗਣਕਾ ਤੋਤੇ ਨੂੰ ਤੋਤਾ ਰਟਨ ਹੀ ਕਰਾਉਂਦੀ ਸੀ। ਆਪਾਂ ਕਹਿੰਦੇ ਤੋਤਾ ਰਟਨੇ, ਤਾਂ ਜਿਵੇਂ ਤੋਤਾ ਰਟਿਆ ਹੁੰਦਾ ਉਹ ਬੋਲੀ ਜਾਂਦਾ, ਗਣਕਾਂ ਸੀ ਜਿਹੜੀ ਤੋਤਾ ਰਟਨ ਹੀ ਕਰਾਉਂਦੀ ਸੀ, ਤੋਤੇ ਨੂੰ ਰਾਮ ਰਾਮ ਜਪਾਉਂਦੀ ਸੀ, ਉਹਨੂੰ ਰਟਨ ਕਰਾਉਂਦੀ ਸੀ। ਇਸ ਤਰ੍ਹਾਂ ਹੀ ਪ੍ਰਾਪਤੀ ਹੈ। ਇਸ ਤਰ੍ਹਾਂ ਗੁਣ ਗਾਵਾਂ, ਵਾਰ ਵਾਰ ਸਿਮਰਨ ਕਰਕੇ ਵਾਹਿਗੁਰੂ ਜੀ ਦੇ ਗੁਣ ਗਾਵਾਂ। ਕਾਟੀ ਜਮ ਕੀ ਫਾਸਾ ਜੀਓ, ਕੀ ਹੋਵੇਗਾ, ਜਮਾਂ ਦੀ ਜਿਹੜੀ ਫਾਹੀ ਹੈ ਉਹ ਕੱਟੀ ਜਾਵੇਗੀ, ਜਿਹੜੀ ਸਾਰਿਆਂ ਦੇ ਗਲ ਦੇ ਵਿੱਚ ਜਮਾਂ ਦੀ ਫਾਹੀ ਕੱਟੀ ਜਾਵੇਗੀ। ਜਮ ਕੀ ਫਾਸਾ, ਜੱਜਾ ਮੰਮਾ ਦੋ ਅੱਖਰ ਨੇ, ਜਮ ਜਮਦੂਤ ਇਹਦਾ ਮਤਲਬ ਹੈ, ਜਮਦੂਤ ਦੋਵੇਂ ਅੱਖਰ ਮੁਕਤੇ ਨੇ, ਮੁਕਤੇ ਤੋਂ ਭਾਵ ਨਾ ਸਿਹਾਰੀ ਬਿਹਾਰੀ ਨਾ ਔਂਕੜ ਦਰਿੰਕੜ ਹੈ, ਦੋਵੇਂ ਅੱਖਰ ਮੁਕਤੇ ਨੇ। ਜੱਜਾ ਤੇ ਮੰਮਾ ਜਨਮ ਤੇ ਮਰਨ, ਜਨਮ ਤੇ ਮਰਨ, ਜੰਮਣ ਤੇ ਮਰਨ ਦੀ ਜਿਹੜਾ ਇਹ ਚੱਕਰ ਹੈ, ਇਹ ਫਾਹੀ ਜਿਹੜੀ ਹੈ ਕੱਟੀ ਜਾਵੇਗੀ, ਜੰਮਣ ਤੇ ਮਰਨ ਦੇ ਵਿੱਚ ਨਹੀਂ ਪਵਾਂਗੇ, ਮੁਕਤ ਹੋ ਜਾਵਾਂਗੇ। ਸੋ ਮੁਕਤੀ ਦਾ ਸੁੱਖ ਬਹੁਤ ਹੈ। ਸੋ ਇਸ ਤਰੀਕੇ ਨਾਲ ਜਮਦੂਤਾਂ ਦੀ ਫਾਹੀ ਕੱਟੀ ਜਾਵੇਗੀ ਵਾਹਿਗੁਰੂ ਦੇ ਗੁਣ ਗਾ ਕੇ, ਉਹਦਾ ਸਿਮਰਨ ਕਰਕੇ।
ਅੰਮ੍ਰਿਤ ਵਰਖੈ ਅਨਹਦ ਬਾਣੀ।
ਸੋ ਅੰਮ੍ਰਿਤ ਵਰਖੈ, ਜਿਹੜੇ ਨਾਮ ਜਪਦੇ ਨੇ ਅਮੇ ਹੋ ਚੱਲੈ ਚਰਨੈ, ਬਾਣੀ ਉਚਰੈ ਸਾਧ ਜਨ, ਅਮੇ ਹੋ ਚੱਲੈ ਚਰਨੈ, ਬਾਣੀ ਉਚਾਰਨ ਕਰਦੇ ਨੇ ਅੰਦਰ ਅੰਮ੍ਰਿਤ ਦੇ ਝਰਨੇ ਪੈਦਾ ਹੁੰਦੇ ਨੇ, ਅੰਮ੍ਰਿਤ ਦੇ ਝਰਨੇ ਪ੍ਰਗਟ ਹੁੰਦੇ ਨੇ ਅੰਦਰਲੇ ਪਾਸਿਓ। ਅੰਮ੍ਰਿਤ ਵਰਖੈ ਅਨਹਦ ਬਾਣੀ, ਅਨਹਦ ਬਾਣੀ ਇੱਕ ਹੁੰਦੀ ਆਹਤ ਬਾਣੀ, ਇੱਕ ਹੁੰਦੀ ਅਨਹਦ ਬਾਣੀ। ਸੋ ਅੰਦਰਲੇ ਪਾਸੇ ਜਿਹੜੇ ਸ਼ਬਦ ਸੁਣਾਈ ਦਿੰਦੇ ਨੇ ਦਸਵੇਂ ਦਵਾਰ ਦੇ ਵਿੱਚੋਂ, ਸੋ ਅਨਹਦ ਬਾਣੀ ਦੇ ਸ਼ਬਦ ਸੁਣਾਈ ਦਿੰਦੇ ਨੇ, ਵਾਹਿਗੁਰੂ ਦੀ ਧੁਨ ਅੰਦਰੋਂ ਬਾਣੀ ਸੁਣਦੀ ਹੈ। ਸੋ ਅੰਮ੍ਰਿਤ ਵਰਖਾ, ਅੰਮ੍ਰਿਤ ਦੀ ਵਰਖਾ, ਅੰਮ੍ਰਿਤ ਵਰਖਾ ਅੰਦਰੋਂ ਨਾਮ ਦਾ ਨਾਮ ਪ੍ਰਗਟ ਹੁੰਦਾ, ਅੰਮ੍ਰਿਤ ਦੀ ਵਰਖਾ ਅੰਦਰੋਂ ਹੋਣ ਲੱਗ ਜਾਂਦੀ ਹੈ। ਅਮੇ ਹੋ ਚੱਲਿਆ ਝਰਨੇ, ਅੰਮ੍ਰਿਤ ਦੇ ਝਰਨੇ ਜਿਹੜੇ ਅੰਦਰੋਂ ਬਾਣੀ ਪੜਨ ਵਾਲਿਆਂ ਦੇ ਅੰਦਰੋਂ ਪ੍ਰਗਟ ਹੋ ਜਾਂਦੇ ਹਨ।
ਮਨ ਤਨ ਅੰਤਰ ਸ਼ਾਂਤ ਸਮਾਣੀ,
ਤੇ ਮਨ ਦੇ ਵਿੱਚ ਤੇ ਤਨ ਦੇ ਵਿੱਚ ਵੀ ਸ਼ਾਂਤ ਸਮਾਣੀ, ਸ਼ਾਂਤੀ ਸਮਾ ਜਾਂਦੀ ਹੈ। ਮਨ ਵੀ ਸ਼ਾਂਤ ਹੋ ਜਾਂਦਾ ਤੇ ਤਨ ਵੀ ਸ਼ਾਂਤ ਹੋ ਜਾਂਦਾ। ਤਨ ਕਿਵੇਂ ਸ਼ਾਂਤ ਹੁੰਦਾ? ਜਿਹੜੇ ਆਪਣੇ ਇੰਦਰੇ ਨੇ, ਆਪਣਾ ਅੱਖਾਂ, ਕੰਨ, ਨੱਕ, ਜ਼ਬਾਨ, ਹੱਥ, ਇਹ ਸਾਰੇ ਸ਼ਾਂਤ ਹੋ ਜਾਂਦੇ ਨੇ। ਦੌੜਦੇ ਨੀ ਆਸੇ ਪਾਸੇ, ਦੇਖਦੇ ਨੀ, ਬਿਨਾਂ ਗੈਰ ਦ੍ਰਿਸ਼ਟੀ ਨਾਲ ਨਹੀਂ ਦੇਖਦੇ ਨੇਤਰ। ਕੰਨ ਸੁਣਦੇ ਨੀ, ਜਿਹੜੀ ਫਜ਼ੂਲ ਚੀਜ਼ਾਂ ਨੇ ਉਹਨਾਂ ਨੂੰ ਕੰਨ ਸੁਣਦੇ ਨੀ। ਰਸਨਾ ਐਵੇਂ ਬਕ ਬਕ ਬਕਦੀ ਨਹੀਂ, ਵਾਧੂ ਦਾ ਬੋਲਦੀ ਨਹੀਂ, ਬਹੁਤਾ ਬੋਲਣ ਚੱਖਣ ਹੋਏ ਬਹੁਤਾ ਬੋਲਦੀ ਨਹੀਂ। ਇੰਦਰੇ ਜਿਹੜੇ ਨੇ ਸ਼ਾਂਤ ਹੋ ਜਾਂਦੇ, ਸਰੀਰ ਸ਼ਾਂਤ ਹੋ ਜਾਂਦਾ, ਸਰੀਰ ਦੌੜਦਾ ਭੱਜਾ ਫਿਰਦਾ ਨਹੀਂ, ਥਕਾਵਟ ਨਹੀਂ ਫਿਰ ਮਹਿਸੂਸ ਹੁੰਦੀ। ਇਸ ਤਰ੍ਹਾਂ ਸ਼ਾਂਤ ਹੋ ਜਾਂਦਾ ਤਨ ਵੀ ਤੇ ਮਨ ਵੀ, ਮਨ ਵੀ ਸ਼ਾਂਤ ਹੋ ਜਾਂਦਾ। ਮਨ ਦੇ ਵਿੱਚ ਜਿਹੜੀ ਦੌੜ ਲੱਗੀ ਰਹਿੰਦੀ ਹਰ ਵਕਤ, ਤ੍ਰਿਸ਼ਨਾਵਾਂ, ਆਸ਼ਾਵਾਂ, ਇੱਛਾਵਾਂ, ਇਹ ਸਾਰੀਆਂ ਮੁੱਕ ਜਾਂਦੀਆਂ ਨੇ, ਸਾਰੇ ਸੰਕਲਪ ਮਿਟ ਜਾਂਦੇ, ਅੰਦਰਲੇ ਪਾਸੋਂ ਸੰਸਕਾਰ ਮਿਟ ਜਾਂਦੇ ਨੇ। ਇਸ ਤਰ੍ਹਾਂ ਸ਼ਾਂਤ ਸਮਾਣੀ, ਸ਼ਾਂਤੀ ਸਮਾ ਜਾਂਦੀ ਹੈ ਮਨ ਵਿੱਚ ਤੇ ਸਰੀਰ ਦੇ ਵਿੱਚ ਵੀ।
ਤ੍ਰਿਪਤੇ ਗਾਏ ਰਹੇ ਜਨ ਤੇਰੇ, ਸਤਿਗੁਰ ਕੀਆ ਦਿਲਾਸਾ ਜੀਆ।
ਸਤਿਗੁਰੂ ਸਾਹਿਬ ਜੀ ਨੇ ਭਰੋਸਾ ਦਿੱਤਾ, ਮਹਾਰਾਜ ਨੇ ਦਿਲਾਸਾ ਦਿੱਤਾ ਵੀ ਦਿਲਾਸਾ ਰੱਖ, ਵਕਾਰਾਂ ਨੂੰ ਜਿੱਤ। ਇਹ ਬੜੇ ਔਖੇ ਨੇ, ਕਿਉਂਕਿ ਸੰਸਾਰ ਨੂੰ ਫਤਿਹ ਕੀਤਾ ਇਹ ਹੈਵੀ ਹੋ ਜਾਂਦੇ ਆ। ਕਬੀਰ ਪੰਖੀ ਹੇਕੜੋ ਫਾਹੀ ਵਾਲ ਪਚਾਸ, ਕੀਤਾ ਕੀ ਜਾਵੇ, ਆਪਾਂ ਇਕੱਲੇ ਜਾਣੇ ਆ ਤੇ ਪਸਾਉਣ ਵਾਲੇ ਆਪਾਂ ਨੂੰ 50 ਜਾਣੇ ਆ, ਕਿੰਨੇ ਜਾਣੇ ਆ। ਕਬੀਰ ਪੰਛੀ ਹੇਕੜੋ, ਪੰਛੀ ਇਕੱਲਾ ਹੈ, ਫਾਹੀ ਵਾਲ 50, ਇਹਨੂੰ ਫਾਹੀਆਂ ਪਾਉਣ ਵਾਲੇ 50 ਜਾਣੇ ਨੇ। ਕਾਮ ਕ੍ਰੋਧ ਲੋਭ ਮੋਹ ਹੰਕਾਰ, 5 ਤਾਂ ਇਹ ਹੋ ਗਏ, ਅੱਗੋਂ 5 ਹੋਰ ਹੋ ਗਏ, ਸ਼ਬਦ ਸਪਰਸ਼ ਰਸ ਰੂਪ ਗੰਧ ਇਹ ਹੋ ਗਏ, 5 ਪ੍ਰਾਣ ਹੋ ਗਏ, 5 ਗਿਆਨ ਇੰਦਰੇ ਹੋ ਗਏ, 5 ਕਰਮ ਇੰਦਰੇ ਹੋ ਗਏ, 4 ਹਿੱਸੇ ਮਨ ਦੇ ਹੋ ਗਏ, ਮਨ ਬੁੱਧ ਚਿੱਤ ਹੰਕਾਰ, ਕਿੰਨੀਆਂ 25-30 ਚੀਜ਼ਾਂ ਤਾਂ ਆਪਾਂ ਗਿਣਤੀਆਂ ਨੇ। ਇਸ ਤਰ੍ਹਾਂ ਹੋਰ ਕਈ ਚੀਜ਼ਾਂ ਨੇ, ਇਹ ਸਾਰੀਆਂ ਆਪਣੇ ਉੱਪਰ ਪ੍ਰਭਾਵਿਤ ਹਨ, ਸਾਰੀਆਂ ਪ੍ਰਭਾਵ ਪਾਉਂਦੀਆਂ ਆਪਣੇ ਉੱਪਰ, ਇਹ ਸਾਰੀਆਂ ਪ੍ਰਭਾਵ ਪਾ ਰਹੀਆਂ ਨੇ। ਆਪਾਂ ਇਕੱਲੇ ਜਾਣੇ ਆ, ਯੁੱਧ ਕਰਨ ਵਾਲਾ ਇਕੱਲਾ ਹੈ, ਫਿਰ ਆਪਾਂ ਨੂੰ ਨਾਮ ਜਪਣ ਤੋਂ ਵੀ ਰੋਕਿਆ ਜਾਂਦਾ ਹੈ। ਸੋ ਬਾਹਰਲੇ ਪਾਸੇ ਆਪਣਾ ਮਨ ਬਾਹਰ ਨੂੰ ਭੱਜਦਾ ਹੈ, ਇਕੱਲਾ ਬੰਦਾ ਹੈ, ਤੇ ਕਿਵੇਂ ਜਿੱਤਿਆ ਜਾਵੇ ਇਸ ਨੂੰ? ਇਹ ਤਾਂ 5 ਹੀ ਬੜੇ ਭਾਰੂ ਨੇ ਤੇ 50 ਜਾਣੇ ਰਲ ਕੇ ਇਕੱਲੇ ਜੀਵ ਉੱਪਰ ਜ਼ੋਰ ਪਾ ਰਹੇ ਨੇ। ਸਤਿਗੁਰੂ ਸਾਹਿਬ ਜੀ ਕੀ ਕਰੀਏ, ਬੜਾ ਔਖਾ ਜਿੱਤਣਾ। ਸਤਿਗੁਰੂ ਕੀ ਆ ਦਿਲਾਸਾ ਜੀਓ, ਸਤਿਗੁਰੂ ਸਾਹਿਬ ਜੀ ਨੇ ਦਿਲਾਸਾ ਦਿੱਤਾ, ਪੁੱਤਰਾ ਕੋਨੀ ਹੌਸਲਾ ਰੱਖ, ਤੇਰੇ ਉੱਪਰ ਮੇਰਾ ਹੱਥ ਹੈ। ਮਹਾਰਾਜ ਨੇ ਇਸ ਤਰ੍ਹਾਂ ਦਿਲਾਸਾ ਦਿੱਤਾ, ਭਰੋਸਾ ਦਵਾਇਆ, ਉਦੋਂ ਫਿਰ ਇਹਨਾਂ ਦਾ ਨਾਸ਼ ਹੋਇਆ, ਇਹਨਾਂ ਨੂੰ ਖਤਮ ਕੀਤਾ, ਜਿੱਤਿਆ। ਤੇ ਤ੍ਰਿਪਤ ਅਗਾਏ ਰਹੇ ਜਨ ਤੇਰੇ, ਤ੍ਰਿਪਤ ਦਾ ਮਤਲਬ ਵੀ ਰਜਣਾ ਹੀ ਹੁੰਦਾ ਹੈ, ਤੇ ਅਗਾਏ ਦਾ ਮਤਲਬ ਵੀ ਰੱਜ ਜਾਣਾ ਹੁੰਦਾ, ਦੋਵਾਂ ਦਾ ਇੱਕ ਹੀ ਅਰਥ ਹੈ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਦੋਵਾਂ ਦਾ ਅਰਥ ਮਤਲਬ ਕੀ ਹੈ, ਉਹ ਮਨ ਕਰਕੇ ਵੀ ਤ੍ਰਿਪਤ ਹੋ ਗਏ ਨੇ, ਮਨ ਉਹਨਾਂ ਦਾ ਰੱਜ ਗਿਆ। ਕੱਲ ਆਇਆ ਸੀ ਨਾ, ਰੁੱਖੀ ਰੋਟੀ ਖਾਏ ਸੰਭਾਲੇ, ਉਹ ਰੁੱਖੀ ਰੋਟੀ ਖਾ ਕੇ ਵੀ ਖੁਸ਼ ਰਹਿੰਦੇ ਨੇ, ਉਹਨਾਂ ਦਾ ਅਸਲ ਤਾਂ ਅਸਲ ਵਿੱਚ ਤਾਂ ਸਾਡੇ ਮਨ ਦੀ ਸੈਟਿਸਫੈਕਸ਼ਨ ਹੈ, ਸਾਡਾ ਮਨ ਸੈਟਿਸਫਾਈ ਹੋਣਾ ਚਾਹੀਦਾ, ਮਨ ਸੰਤੁਸ਼ਟ ਤੇ ਸਭ ਕੁਝ ਜਥਾ ਲਾਭ ਤਥਾ ਸੰਤੁਸ਼ਟ। ਭਾਵੇਂ ਕਿਸੇ ਕੋਲ ਕਿੰਨੀ ਮਰਜ਼ੀ ਮਾਇਆ ਆ ਜਾਵੇ, ਉਹ ਰੱਜਦਾ ਨਹੀਂ। ਸੰਤੁਸ਼ਟ ਹੋਇਆ ਕਦੀ ਬੰਦਾ? ਨਾ, ਕਦੀ ਨਹੀਂ ਹੁੰਦਾ। ਸੰਤੁਸ਼ਟ ਤਾਂ ਉਹ ਹੀ ਹੁੰਦਾ ਜਿਹਨੂੰ ਸਤਿਗੁਰੂ ਸਾਹਿਬ ਜੀ ਸੰਤੁਸ਼ਟ ਕਰਨ, ਜਿਹਨੂੰ ਮਹਾਰਾਜ ਸੰਤੋਖ ਬਖਸ਼ਣ, ਉਹੀ ਭਾਈ ਸੰਤੁਸ਼ਟ, ਉਹੀ ਸੰਤੋਖੀ ਹੁੰਦਾ ਹੈ ਸਾਰਿਆਂ ਪਾਸਿਆਂ ਵੱਲੋਂ ਹੀ, ਵਿਸ਼ਿਆਂ ਵਿਕਾਰਾਂ ਵੱਲੋਂ ਵੀ ਤੇ ਮਾਇਆ ਵੱਲੋਂ ਵੀ। ਸੋ ਇਸ ਤਰ੍ਹਾਂ ਜਿਹੜੇ ਪ੍ਰਭੂ ਦੇ ਭਗਤ ਹਨ, ਤ੍ਰਿਪਤ ਰਾਏ ਅਗਾਏ ਰਹੇ ਜਨ ਤੇਰੇ, ਹੇ ਮਹਾਰਾਜ ਹੇ ਪ੍ਰਭੂ ਜੀ, ਉਹ ਤੇਰੇ ਜਿਹੜੇ ਜਨ ਹਨ, ਤੇਰੇ ਜਿਹੜੇ ਭਗਤ ਹਨ, ਤ੍ਰਿਪਤ ਹਨ, ਰੱਜੇ ਹੋਏ ਨੇ। ਭਾਵੇਂ ਕੋਲ ਕੁਛ ਵੀ ਨਹੀਂ ਤਾਂ ਵੀ ਰੱਜੇ ਨੇ। ਗੁਰਸਿੱਖਾਂ ਕੀ ਭੁੱਖ ਸਭ ਗਈ, ਆਪਾਂ ਹੁਣੇ ਸੁਣਿਆ ਆਸਾ ਦੀ ਵਾਰ ਚ, ਗੁਰਸਿੱਖਾਂ ਕੀ ਭੁੱਖ ਸਭ ਗਈ, ਗੁਰੂ ਦੇ ਸਿੱਖਾਂ ਦੀ ਸਾਰੀ ਭੁੱਖ ਲੈ ਗਈ ਹੈ, ਰੱਜ ਗਏ ਨੇ। ਤਿੰਨ ਪਿੱਛੇ ਹੋਰ ਖਾਏ ਕੰਢੇਰੀ, ਉਹਨਾਂ ਐਸੀ ਨਾਮ ਦੀ ਕਮਾਈ ਕੀਤੀ ਹੈ, ਉਸ ਦੇ ਬਰਕਤ ਨਾਲ ਉਹਨਾਂ ਦੇ ਪਿਛਲੇ ਜਿਹੜੇ ਹੋਣ ਵਾਲੇ ਨੇ ਉਹਨਾਂ ਦੀ ਬਰਕਤ ਅਸੀਂ ਖਾਂਦੇ ਹਾਂ, ਪਹਿਲਿਆਂ ਦੀ ਬਰਕਤ ਅਸੀਂ ਖਾ ਰਹੇ ਹਾਂ, ਵੱਡਿਆਂ ਦੀ ਬਰਕਤ ਸਾਨੂੰ ਮਿਲਦੀ ਹੈ। ਉਹ ਰੱਜ ਗਏ ਨੇ, ਉਹ ਤ੍ਰਿਪਤ ਹੋ ਗਏ ਨੇ ਨਾਮ ਜਪ ਕੇ। ਸੋ ਸਰੀਰ ਕਰਕੇ ਵੀ ਰੱਜੇ ਨੇ ਤੇ ਮਨ ਕਰਕੇ, ਸਰੀਰ ਕਰਕੇ ਵੀ ਭੁੱਖ ਨਹੀਂ ਰਹਿੰਦੀ। ਕਈਆਂ ਦਾ ਸੁਭਾਅ ਹੀ ਬਣਿਆ ਹੁੰਦਾ ਕਿ ਜ਼ਬਾਨ ਹਰ ਵਕਤ ਚਰਦੀ ਰਹਿੰਦੀ ਹੈ, ਕੁਝ ਨਾ ਕੁਝ ਛਕੀ ਜਾਂਦੇ ਨੇ, ਤੇ ਉੱਥੋਂ ਵੀ ਖਾ ਲਿਆ, ਉੱਥੋਂ ਲੈ ਕੇ ਵੀ ਖਾ ਲਿਆ, ਇੱਥੋਂ ਵੀ ਖਾ ਲਿਆ, ਇਸ ਤਰ੍ਹਾਂ ਉਸ ਖਾਂਦੀ ਜਾਂਦੇ ਆ। ਪਰ ਜਿਹੜੇ ਨਾਮ ਜਪਦੇ ਉਹਨਾਂ ਦੀ ਰਸਨਾ ਰੱਜ ਗਈ ਹੈ, ਉਹ ਪਦਾਰਥ ਨਹੀਂ ਖਾਂਦੀ ਬਹੁਤੇ। ਸੋ ਉਹ ਸਰੀਰ ਨੂੰ ਚਲਾਉਣ ਵਾਸਤੇ ਖਾਂਦੇ ਆ, ਮਨ ਕਰਕੇ ਵੀ ਉਹ ਪਿਆਰੇ ਰੱਜ ਗਏ ਨੇ, ਮਨ ਵੀ ਉਹਨਾਂ ਦਾ ਤ੍ਰਿਸ਼ਨਾ ਵੱਲੇ ਦੌੜਦਾ ਨਹੀਂ। ਤ੍ਰਿਪਤ ਅਗਾਏ ਰਹੇ ਜਨ ਤੇਰੇ, ਵਾਹਿਗੁਰੂ ਜੀ ਤੇਰੇ ਜਿਹੜੇ ਭਗਤ ਨੇ ਉਹ ਰੱਜ ਗਏ ਨੇ, ਦੋਵਾਂ ਮਨ ਕਰਕੇ ਤੇ ਸਰੀਰ ਕਰਕੇ। ਸਤਿਗੁਰ ਕੀਆ ਦਿਲਾਸਾ ਜੀਓ, ਸਤਿਗੁਰੂ ਸਾਹਿਬ ਜੀ ਨੇ ਇਹ ਦਿਲਾਸਾ ਦਿੱਤਾ ਹੈ, ਭਰੋਸਾ ਦਿੱਤਾ ਹੈ, ਸਤਿਗੁਰੂ ਸਾਹਿਬ ਜੀ ਦਾ ਇਹ ਭਰਵਾਸਾ ਕਰ, ਬਾਹਰ ਤੇਰਾ ਭਰਵਾਸਾ, ਤੇਰਾ ਹੀ ਮਹਾਰਾਜ ਭਰੋਸਾ ਹੈ।
ਜਿਸ ਕਾ ਸਾ ਤਿਸ ਤੇ ਫਲ ਪਾਇਆ,
ਜਿਸ ਕਾ ਸਾ ਜਿਸ ਪਰਮੇਸ਼ਰ ਦਾ ਇਹ ਮਨੁੱਖ ਹੈ ਪੈਦਾ ਕੀਤਾ ਹੋਇਆ, ਤਿਸ ਤੇ ਫਲ ਪਾਇਆ, ਉਹਦੇ ਕੋਲੋਂ ਹੀ ਫਲ ਪ੍ਰਾਪਤ ਕੀਤਾ ਹੈ, ਹੋਰ ਕਿਸੇ ਦੇ ਕੋਲੋਂ ਫਲ ਪ੍ਰਾਪਤ ਨਹੀਂ ਹੁੰਦਾ, ਪ੍ਰਭੂ ਦੇ ਕੋਲੋਂ ਹੀ ਮਿਲਦਾ ਸਭ ਕੁਝ। ਬੰਦੇ ਕੋਲੋਂ ਕੀ ਬੰਦਾ, ਬੰਦੇ ਨੂੰ ਬੰਦਾ ਕੀ ਦੇ ਦੇਗਾ, ਬੰਦਾ ਤਾਂ ਆਪ ਮੰਗਦਾ। ਸੋ ਮਨੁੱਖ ਦੇ ਕੋਲੋਂ ਨਹੀਂ ਕੁਝ ਮਿਲਦਾ, ਪ੍ਰਭੂ ਦੇ ਕੋਲੋਂ ਮਿਲਦਾ, ਸਭ ਕੁਝ ਪਰਮੇਸ਼ਰ ਦੇ ਕੋਲੋਂ ਪ੍ਰਾਪਤ ਹੁੰਦਾ ਹੈ। ਐਸਾ ਜਿਹੜਾ ਫਲ ਹੈ, ਸ਼ਾਂਤੀ ਵਾਲਾ, ਗਿਆਨ ਵਾਲਾ, ਨਾਮ ਵਾਲਾ ਫਲ, ਜਿਸ ਪਰਮੇਸ਼ਰ ਨੇ, ਪ੍ਰਭੂ ਨੇ ਪੈਦਾ ਕੀਤਾ ਹੈ, ਜਨਮ ਪਦਾਰਥ, ਗਿਆਨ ਪਦਾਰਥ, ਨਾਮ ਪਦਾਰਥ, ਮੁਕਤ ਪਦਾਰਥ, ਇਹ ਪਦਾਰਥ ਨੇ ਚਾਰ ਪਦਾਰਥ, ਇਹ ਪ੍ਰਭੂ ਦੇ ਕੋਲੋਂ ਹੀ ਫਲ ਪ੍ਰਾਪਤ ਕੀਤਾ ਹੈ।
ਕਰ ਕਿਰਪਾ ਇਹ ਪ੍ਰਭ ਸੰਗ ਮਿਲਾਇਆ,
ਪ੍ਰਭੂ ਜੀ ਨੇ ਕਿਰਪਾ ਕੀਤੀ ਹੈ, ਕਿਰਪਾ ਕਰਕੇ ਪ੍ਰਭ ਸੰਗ ਮਿਲਾਇਆ ਆਪਣੇ ਨਾਲ। ਸੋ ਪਰਮੇਸ਼ਰ ਨੇ ਮਿਲਾ ਲੈਣਾ ਕੀਤਾ ਹੈ।
ਆਉਣ ਜਾਣ ਰਹੇ ਵਡਭਾਗੀ, ਨਾਨਕ ਪੂਰਨ ਆਸਾ ਜੀਓ,
ਤੇ ਜਿਹੜੇ ਵੱਡਿਆਂ ਭਾਗਾਂ ਵਾਲੇ ਨੇ ਉਹਨਾਂ ਦਾ ਆਉਣ ਜਾਣ ਰਹੇ, ਆਉਣ ਜਾਣ ਦਾ ਜਿਹੜਾ ਗੇੜ ਹੈ, ਆਉਣ ਜਾਣ ਦਾ ਚੱਕਰ, ਖੂਹ ਦੇ ਟਿੰਡਾਂ ਦੇ ਵਾਂਗੂ ਜਿਵੇਂ ਉਹ ਘੁੰਮਦੀ ਹੈ, ਅੰਦਰਲੇ ਪਾਸੋਂ ਟਿੰਡਾਂ ਘੁੰਮਦੀਆਂ ਨੇ, ਇਸੇ ਤਰ੍ਹਾਂ ਮਰ ਗਏ, ਜੰਮ ਪਏ, ਫਿਰ ਮਰ ਗਏ, ਇਹ ਖੇਡ ਚੱਲਦੀ ਬਣੀ ਹੋਈ ਹੈ, ਗੇੜੇ ਲੱਗੀ ਜਾਂਦੇ ਆ ਸੰਸਾਰ ਦੇ ਵਿੱਚ, ਮਰ ਕੇ ਚਲੇ ਗਏ, ਫਿਰ ਜਨਮ ਲਵਾਂਗੇ, ਫਿਰ ਮਰਾਂਗੇ, ਫਿਰ। ਪਰ ਜਿਹੜੇ ਵੱਡਿਆਂ ਭਾਗਾਂ ਵਾਲੇ ਆ, ਜਿਨ੍ਹਾਂ ਨੂੰ ਪਰਮੇਸ਼ਰ ਮਿਲ ਗਿਆ, ਰੱਬ ਮਿਲ ਗਿਆ ਹੈ, ਉਹਨਾਂ ਦਾ ਇਹ ਜਿਹੜਾ ਗੇੜ ਹੈ, ਆਉਣ ਜਾਣ ਦਾ ਗੇੜ, ਆਉਣ ਜਾਣ ਦਾ ਜਿਹੜਾ ਚੱਕਰ ਹੈ, ਇਹ ਰਹਿ ਗਿਆ, ਇਹ ਖਤਮ ਹੋ ਗਿਆ। ਨਾ ਜੰਮ ਕੇ ਆਉਂਦੇ ਨੇ ਤੇ ਨਾ ਉਹ ਮਰ ਕੇ ਜਾਂਦੇ ਆ। ਸੋ ਜਨਮ ਮਰਨ ਦੋਹੋਂ ਮੈਂ ਨਾਹੀਂ, ਦੋਵਾਂ ਦੇ ਵਿੱਚ ਨਹੀਂ ਪੈਂਦੇ, ਨਾ ਜੰਮਦੇ ਤੇ ਨਾ ਮਰਦੇ ਆ। ਨਾਨਕ ਪੂਰਨ ਆਸਾ ਜੀਓ, ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਾਂ ਕਰ ਰਹੇ ਨੇ, ਉਹਨਾਂ ਦੀਆਂ ਆਸਾਵਾਂ ਸਾਰੀਆਂ ਹੀ ਪੂਰੀਆਂ ਹੋ ਗਈਆਂ ਨੇ। ਵੱਡੀ ਇੱਕ ਆਸ ਉਹਨਾਂ ਰੱਖੀ ਹੈ ਪ੍ਰਭੂ ਦੀ ਪ੍ਰਾਪਤੀ ਦੀ, ਪ੍ਰਭੂ ਦੀ ਪ੍ਰਾਪਤੀ ਉਹਨਾਂ ਨੂੰ ਹੋ ਗਈ ਹੈ। ਭਗਤ ਫਰੀਦ ਜੀ ਨੇ 48 ਸਾਲ ਲੰਮੀ ਤਪੱਸਿਆ ਕੀਤੀ, ਕਿੰਨੀ ਕਠਿਨ ਕਮਾਈ, ਅਸੀਂ 4 ਕੁ ਦਿਨ ਕਮਾਈ ਕਰਕੇ ਇਹਨੇ ਬਹੁਤ ਹੋ ਗਿਆ, ਬਹੁਤ ਨਾਮ ਜਪ ਲਿਆ, ਤੇ ਵੇਖੋ ਕਿੰਨੀ ਭਗਤ ਫਰੀਦ ਜੀ ਨੇ ਕੀਤੀ, 48 ਸਾਲ ਨਹੀਂ ਖਹਿੜਾ ਛੱਡਿਆ ਪਰਮੇਸ਼ਰ ਦਾ, ਤੇ ਅੰਤ ਨੂੰ ਕੀ ਹੋ ਗਿਆ, ਰੱਬ ਦੀ ਪ੍ਰਾਪਤੀ ਕਰ ਲਈ ਉਹਨਾਂ ਨੇ। ਇਹ ਆਸ ਹੁੰਦੀ ਹੈ, ਇੱਕ ਇੱਛਾ ਹੁੰਦੀ ਹੈ, ਇੱਕ ਆਸਾ ਹੁੰਦੀ ਹੈ। ਇੱਛਾ ਥੋੜੇ ਸਮੇਂ ਦੀ ਹੁੰਦੀ ਹੈ, ਆਸ ਜਿਹੜੀ ਲੰਮੀ ਲੱਗੀ ਹੋਵੇ, ਲੰਮੇ ਚਿਰ ਤੋਂ ਜਿਹੜੀ ਹੋਵੇ ਆਸ ਹੈ ਮੈਨੂੰ, ਇਸ ਤਰ੍ਹਾਂ ਉਹ ਆਸ ਹੁੰਦੀ ਹੈ। ਉਹਨਾਂ ਨੂੰ ਪ੍ਰਭੂ ਦੀ ਆਸ ਹੈ, ਪਰਮੇਸ਼ਰ ਦੀ ਪ੍ਰਾਪਤੀ ਦੀ ਆਸ, ਉਹਨਾਂ ਦੀ ਆਸ ਪੂਰਨ, ਨਾਨਕ ਪੂਰਨ ਆਸਾ ਜੀ। ਉਹ ਸਤਿਗੁਰੂ ਸਾਹਿਬ ਜੀ ਕਹਿੰਦੇ ਉਹਨਾਂ ਦੀ ਪ੍ਰਭੂ ਦੀ, ਪਰਮੇਸ਼ਰ ਦੀ ਪ੍ਰਾਪਤੀ ਦੀ ਆਸਾ ਪੂਰੀ ਹੋਈ ਹੈ। ਇਹ ਸਤਿਗੁਰਾਂ ਨੇ ਕਿਰਪਾ ਕੀਤੀ ਹੈ, ਵਿਚਾਰਾਂ ਕਰਦਿਆਂ ਹੋਈਆਂ ਭੁੱਲਾਂ ਦੀਆਂ ਮਾਫੀਆਂ ਬਖਸ਼ਣੀਆਂ ਜੀ। ਆਪ ਸਾਰੀ ਸੰਗਤ ਅਤੇ ਸਤਿਗੁਰੂ ਸਾਹਿਬ ਜੀ ਬਖਸ਼ਣ ਯੋਗ ਹੋ। ਅਣਜਾਣ ਬੱਚਾ ਸਮਝ ਕੇ ਮਾਫ਼ ਕਰਨਾ, ਅੱਗੇ ਤੋਂ ਸ਼ੁੱਧ ਤੇ ਸਪਸ਼ਟ ਵਿਚਾਰਾਂ ਕਰਨੀ ਦਾਤ ਬਖਸ਼ਣੀ। ਸਤਿਗੁਰਾਂ ਦਾ ਉਪਦੇਸ਼ ਸਾਡੇ ਹਿਰਦੇ ਚ ਵਸੇ, ਗਰੀਬ ਨਿਵਾਜ ਸਾਡੇ ਤੇ ਰਹਿਮਤਾਂ ਕਰਨ। ਸਤਿਗੁਰਾਂ ਦਾ ਨਾਮ, ਸਤਿਗੁਰਾਂ ਦੇ ਚਰਨ ਸਾਡੇ ਹਿਰਦੇ ਵਿਚ ਵਸ ਜਾਣ। ਆਪ ਹੀ ਮਹਾਰੇ ਵਸਾ ਸਕਦੇ ਆ, ਜ਼ੋਰ ਦੇ ਨਾਲ ਨਹੀਂ। ਆਖਣ ਜ਼ੋਰ ਚ ਪੈਣਾ ਹੈ ਜ਼ੋਰ, ਜ਼ੋਰ ਨਾ ਮੰਗਣ ਦੇਣ ਨਾ ਜ਼ੋਰ, ਜ਼ੋਰ ਦੇ ਨਾਲ ਨਹੀਂ, ਪ੍ਰਭੂ ਦੀ ਕਿਰਪਾ ਦੇ ਨਾਲ ਹੀ ਇਹ ਨਾਮ ਹਿਰਦੇ ਚ ਵਸਦਾ। ਮਹਾਰਾਜ ਸਾਡੇ ਕਲਯੁਗੀ ਜੀਵਾਂ ਉੱਪਰ ਤਰਸ ਖਾ ਕੇ ਨਾਮ ਜਪਣ ਦੀ ਦਾਤ ਤੇ ਨਾਮ ਹਿਰਦੇ ਚ ਸਤਿਗੁਰੂ ਸਾਹਿਬ ਜੀ ਵਸਾ ਦੇਣ, ਤਾਂ ਜੋ ਲੋਕ ਸੁਖੀ ਤੇ ਪਰਲੋਕ ਸਹੇਲੇ ਹੋ ਜਾਣ, ਨਾਮ ਦੇ ਨਾਲ ਸਾਡਾ ਪ੍ਰੇਮ ਬਣ ਜਾਏ। ਸੋ ਆਪ ਸੰਗਤ ਨੇ ਬਖਸ਼ ਲੈਣਾ ਜੀ, ਦਾਸ ਉੱਪਰ ਆਪ ਜੀ ਨੇ ਕਿਰਪਾ ਕਰਨੀ। ਫਤਿਹ ਬੁਲਾਓ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।